राम कुएर की कथा में बरनी कुचक बनाए, अपर गुरु इतिहास को सब श्रोतान सुनाए।
वाहे गुरु जी का खालसा, वाहे गुरु जी की फतेह। परम सत्कार योग, सन्मान योग गुरु का खास रूप, गुरु खालसा साध संगत, जगत गुरु धन धन श्री गुरु ग्रंथ साहिब सच्चे पातशाह जी महाराज जी दे पवित्र चरणा कमलां च नौवें पातशाह श्री गुरु तेग बहादुर साहिब जी महाराज जी दे पवित्र पावन इतिहासक स्थान ते नेता प्रति हाजरियां भर के साहिबे कमाल सरबंस दानी चिट्टियां बाजां वाले सतगुरु श्री गुरु गोबिंद सिंह साहिब जी महाराज जी का पवित्र इतिहास आप जी सरवण कर रहे। ब्रह्म ज्ञानी भाई राम कुएर साहब जी की कुछ कथा भाई संतोख सिंह जी ने वर्णन की कि जदों सतगुरां दी माया वरतदी है ते गुरदेव दी ओ माया इतनी प्रबल है कि वड्डे वड्डे भी भरम जांदे ने। और जे सतगुरु जी आप दया करके उस प्रबल माया तो हथ दे के बचा लैण तां कोई बच सकदा है, नहीं तो अपनी किसी ताकत नाल जां अपनी किसी सेवा घालना नाल नहीं बच सकता। भाई राम कुएर साहब जी दे मन विच भरम पिया, सतगुरु कलगीधर जी ने वह भरम वह संसा भाई राम कुएर साहब जी दे मन दा कढ दिता, निर्वृत कर दिता। और भाई राम कुएर साहब जी काफी समा गुरु कलगीधर दे चरणा च रहे, महाराज जी दे चरणा विच रह के सतगुरां दे दर्शन परसदे रहे। यह कथा आपां पिछले प्रसंगां विच सरवण कीती है। अज भाई जोगा सिंह दा इतिहास महाकवि भाई संतोख सिंह जी वर्णन कर रहे ने, आओ मन बिरतियां एकागर करिए। साहिबे कमाल गुरु कलगीधर दे चरणा दा ध्यान अपने हिरदयां च धारण करदे होए आखिए जी सतनाम
श्री वाहेगुरु साहिब जीओ,
सतनाम
श्री वाहेगुरु साहिब जीओ। दोएरा राम कुएर की कथा में बरनी कुचक बनाए।
भाई संतोख सिंह जी कहंदे ब्रह्म ज्ञानी भाई राम कुएर साहब जी दी जो कथा है वो मैं पिछे वर्णन करके आप सारी संगत नु सरवण करवाई है।
अपर गुरु इतिहास को सब श्रोतान सुनाए।
होर जेड़ा सतगुरां दा इतिहास है साहब जी दा वो पवित्र इतिहास मैं सारे स्रोतियां नु सरवण करवाउंदा हां। जितने भी स्रोता जन संगत दे रूप दे विच सतगुरां दा इतिहास सुन रहे हो, सब अपनियां सुरतियां एकाग्र करके सतगुरां दा इतिहास सरवण करो।
जो पए एक सिख की साखी सुन लियो।
खालसा जी हुण इहदे विच एक सिख दी साखी आप सारी संगत सुनो। सिख तां सतगुरां दे बेअंत ने, पर इत्थे एक सिख दी साखी सुनाणी अति जरूरी है। ਉਹ ਹੁਣ ਆਪ ਸਾਰੀ ਸੰਗਤ ਧਿਆਨ ਨਾਲ ਸੁਣੋ।
ਜਥਾ ਸਿਦਕ ਮੈਂ ਤਾਏ ਸਨੇਹ,
ਜਥਾ ਉਹਦਾ ਸਿਦਕ ਦੇ ਵਿੱਚ ਸਨੇਹ ਹੈ, ਸਿਦਕ ਦੇ ਅੰਦਰ ਉਹਨੇ ਭਰੋਸੇ ਦੇ ਵਿੱਚ ਆਪਣੀ ਪ੍ਰੀਤ ਰੱਖੀ ਹੋਈ ਹੈ, ਜਿਹਦੇ ਅੰਦਰ ਗੁਰੂ ਸਾਹਿਬ ਜੀ ਦੇ ਬਚਨ ਪਾਲਣ ਦੀ ਭਾਵਨਾ ਹੈ।
ਜੋਗਾ ਸਿੰਘ ਤੋਂ ਤਿਸ ਨਾਮ,
ਇਹਦਾ ਨਾਮ ਹੈ ਭਾਈ ਜੋਗਾ ਸਿੰਘ। ਇਹ ਗੁਰੂ ਸਾਹਿਬ ਜੀ ਦਾ ਸਿਦਕ ਪਾਲਣ ਵਾਲਾ, ਸਤਿਗੁਰਾਂ ਤੇ ਭਰੋਸਾ ਰੱਖਣ ਵਾਲਾ, ਗੁਰੂ ਸਾਹਿਬ ਤੇ ਨਿਸ਼ਚਾ ਰੱਖਣ ਵਾਲਾ, ਔਰ ਇਹਦਾ ਨਾਮ ਭਾਈ ਜੋਗਾ ਸਿੰਘ ਹੈ।
ਰਹਿ ਕਿਤਕ ਚਿਰ ਸਤਿਗੁਰ ਧੰਮ,
ਇਹ ਕਾਫੀ ਸਮਾਂ ਗੁਰੂ ਕਲਗੀਧਰ ਜੀ ਦੇ ਘਰ ਮਹਾਰਾਜ ਜੀ ਦੇ ਚਰਨਾਂ ਵਿਚ ਰਿਹਾ।
ਦੇਸ਼ ਪਿਸ਼ਾਵਰ ਤਨ ਤਿਨਕੀ ਵਾਸੀ,
ਔਰ ਇਹਦਾ ਜਿਹੜੇ ਸਰੀਰ ਦਾ ਇਹਦਾ ਵਾਸੀ ਸੀ, ਯਾਨੀ ਕਿ ਇਹ ਪਿਸ਼ਾਵਰ ਦਾ ਰਹਿਣ ਵਾਲਾ ਸੀ। ਪਾਕਿਸਤਾਨ ਦੇ ਵਿੱਚ ਪਿਸ਼ਾਵਰ ਹੈ, ਉਥੋਂ ਪਿਸ਼ਾਵਰ ਦਾ ਇਹ ਰਹਿਣ ਵਾਲਾ ਸੀ ਭਾਈ ਜੋਗਾ ਸਿੰਘ, ਉਥੋਂ ਦਾ ਇਹਦਾ ਜਨਮ ਸੀ।
ਸੇਵਾ ਕਰੈ ਬੋਤ ਗੁਰ ਪਾਸੇ,
ਸਤਿਗੁਰਾਂ ਦੇ ਕੋਲ ਰਹਿ ਕੇ ਸ੍ਰੀ ਆਨੰਦਪੁਰ ਸਾਹਿਬ ਇਹ ਬੜੀ ਸੇਵਾ ਕਰਦਾ, ਮਹਾਰਾਜ ਜੀ ਦੇ ਚਰਨਾਂ ਚ ਰਹਿ ਕੇ ਬੜੀ ਭਾਵਨਾ ਨਾਲ, ਬੜੇ ਅਦਬ ਨਾਲ, ਬਹੁਤ ਭਾਰੀ ਸੇਵਾ ਕਰਦਾ ਹੈ।
ਦਰਸ਼ਨ ਕਰੈ ਸਿਦਕੋ ਠਾਨੈ,
ਔਰ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਮਨ ਵਿੱਚ ਗੁਰੂ ਪਾਤਸ਼ਾਹ ਦਾ ਸਿਦਕ, ਸਤਿਗੁਰਾਂ ਦਾ ਭਰੋਸਾ ਆਪਣੇ ਹਿਰਦੇ ਵਿੱਚ ਪਾਲਦਾ ਰੱਖਦਾ ਹੈ।
ਪ੍ਰਭੂ ਰਿਝਾਵਨ ਕਰੈ ਮਹਾਨੈ,
ਔਰ ਇਹਦਾ ਯਤਨ ਹੁੰਦਾ ਭਾਈ ਜੋਗਾ ਸਿੰਘ ਦਾ ਕਿ ਮੈਂ ਸੇਵਾ ਕਰਕੇ ਸਤਿਗੁਰਾਂ ਨੂੰ ਪ੍ਰਸੰਨ ਕਰਾਂ। ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪ੍ਰਸੰਨ ਕਰਨ ਵਾਸਤੇ ਉਦਾਂ ਦੇ ਯਤਨ ਕਰਦਾ ਭਾਈ ਜੋਗਾ ਸਿੰਘ।
ਕੀਤਕ ਵਰਕ ਬੀਤ ਜਬ ਗਏ,
ਇਸੇ ਤਰ੍ਹਾਂ ਸਤਿਗੁਰਾਂ ਦੀ ਸੇਵਾ ਕਰਦਿਆਂ ਕਈ ਸਾਲ ਬੀਤ ਗਏ ਜੋਗਾ ਸਿੰਘ ਨੂੰ ਆਨੰਦਪੁਰ ਸਾਹਿਬ ਰਹਿੰਦਿਆਂ।
ਤਿਸਕੇ ਮਾਤ ਪਿਤਾ ਤੈ ਆਏ,
ਇਹਨੇ ਨੂੰ ਪਿਸ਼ਾਵਰ ਤੋਂ ਇਹਦੇ ਮਾਤਾ ਪਿਤਾ ਜੋਗਾ ਸਿੰਘ ਦੇ, ਉਹ ਆਨੰਦਪੁਰ ਸਾਹਿਬ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਦਰਸ਼ਨ ਕਰ ਕਰ ਪਕੋਰ,
ਸਤਿਗੁਰਾਂ ਦੇ ਦਰਸ਼ਨ ਪਰਸ ਕੇ ਜੋਗਾ ਸਿੰਘ ਦੇ ਮਾਤਾ ਪਿਤਾ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਜਥਾ ਸ਼ਕਤ ਭੇਟਾਵਾਂ ਭੇਟ ਕੀਤੀਆਂ ਹਨ।
ਬੋਲੇ ਜੁਗਲ ਹੱਥ ਕਰ ਜੋੜ,
ਦੋਵੇਂ ਹੱਥ ਜੋੜ ਕੇ ਇਹਦੇ ਮਾਂ ਬਾਪ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਮਹਾਰਾਜ ਇਸ ਕੋ ਅਬ ਵਿਆਹੋ ਰਿਓ ਸਮੇਂ ਬੋਰਾਵਰ ਪਾਓ।
ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋਗਾ ਸਿੰਘ ਦੀ ਅਸੀਂ ਸਗਾਈ ਕੀਤੀ ਹੋਈ ਹੈ ਤੇ ਹੁਣ ਇਹਦਾ ਵਿਆਹ ਕਰਨਾ ਚਾਹੀਦਾ, ਕਿਉਂਕਿ ਹੁਣ ਇਹ ਜਵਾਨ ਹੋ ਚੁੱਕਾ, ਹੁਣ ਇਹਦੇ ਵਿਆਹਣ ਦੀ ਉਮਰ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਕੋਲ ਰਹਿੰਦਿਆਂ ਇਹਨੂੰ ਕਾਫੀ ਸਾਲ ਹੋ ਗਏ ਨੇ, ਹੁਣ ਮਹਾਰਾਜ ਜੀ ਆਗਿਆ ਕਰੋ ਕਿ ਅਸੀਂ ਇਹਦੀ ਸ਼ਾਦੀ ਕਰ ਦਈਏ, ਇਹਦਾ ਵਿਆਹ ਕਰ ਦਈਏ।
ਆਇਸ ਦਿਓ ਵਿਆਹ ਕਰਵਾਵੇ,
ਮਹਾਰਾਜ ਆਗਿਆ ਦੇ ਦਿਓ, ਇਹਨੂੰ ਹੁਕਮ ਕਰ ਦਿਓ ਕਿ ਚੱਲ ਕੇ ਸਾਡੇ ਨਾਲ ਆਪਣਾ ਵਿਆਹ ਕਰਵਾ ਲਵੇ।
ਬਸੈ ਧਾਮ ਕੁਝ ਪੁਨੀਤ ਆਵੇ,
ਕੁਝ ਸਮਾਂ ਆਪਣੇ ਘਰ ਦੇ ਵਿੱਚ ਵਿਆਹ ਕਰਵਾ ਕੇ ਰਹੇ, ਮੁੜ ਕੇ ਭਾਵੇਂ ਫੇਰ ਆ ਜੇ, ਤੁਹਾਡੇ ਕੋਲ ਅਸੀਂ ਨਹੀਂ ਰੋਕਦੇ, ਪਰ ਇੱਕ ਵਾਰੀ ਇਹ ਵਿਆਹ ਕਰਵਾ ਲਵੇ, ਜਾ ਕੇ ਕੁਝ ਸਮਾਂ ਆਪਣੇ ਪਰਿਵਾਰ ਵਿੱਚ ਆਪਣੇ ਘਰ ਵਿੱਚ ਰਹੇ, ਔਰ ਮੁੜ ਕੇ ਫੇਰ ਤੁਹਾਡੇ ਕੋਲ ਆ ਜਾਵੇ, ਇਹਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਸ਼੍ਰੀ ਪ੍ਰਭ ਸੁਣ ਕੇ ਸਿੱਖ ਸਨ ਪਾਖਾ, ਜੋਗਾ ਸਿੰਘ ਕਾਬਲਾਖਾ।
ਇਹ ਸੁਣ ਕੇ ਇਹਨਾਂ ਦੀ ਬੇਨਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਜੋਗਾ ਸਿੰਘ ਲਾਗੇ ਹੀ ਬੈਠਾ ਸੀ, ਖੜਾ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਾਂ ਭਾਈ ਜੋਗਾ ਸਿੰਘ, ਦੱਸ ਤੇਰੀ ਕੀ ਅਭਿਲਖ ਹੈ, ਤੇਰੇ ਮਨ ਦੀ ਕੀ ਇੱਛਾ ਹੈ, ਤੂੰ ਆਪਣੇ ਮਨ ਚ ਕੀ ਸੋਚਿਆ ਹੈ।
ਹੱਥ ਜੋੜ ਤਿੰਨ ਤਬੈ ਉਚਾਰੇ,
ਜੋਗਾ ਸਿੰਘ ਨੇ ਹੱਥ ਜੋੜੇ ਤੇ ਜੋੜ ਕੇ ਹੱਥ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਮੋਹ ਪ੍ਰਣ ਰਾਵਰ ਕੇ ਅਨਸਾਰੇ।
ਕਹਿਣ ਲੱਗਾ, ਪਾਤਸ਼ਾਹ ਮੇਰਾ ਤਾਂ ਤੁਹਾਡੇ ਅਨੁਸਾਰ ਪ੍ਰਣ ਹੈ, ਜਿਵੇਂ ਮਹਾਰਾਜ ਜੀ ਤੁਹਾਡੀ ਆਗਿਆ, ਜਿਵੇਂ ਤੁਹਾਡਾ ਹੁਕਮ, ਮੈਂ ਤਾਂ ਮਹਾਰਾਜ ਜੀ ਤੁਹਾਡੇ ਹੁਕਮ ਦਾ ਬੱਧਾ ਹੋਇਆ ਹਾਂ।
ਜਿਮ ਆਇਸ ਦਿਓ ਮੈਂ ਤਿਮ ਕਰੋ,
ਜਿਵੇਂ ਤੁਸੀਂ ਆਗਿਆ ਦਿਓਗੇ, ਜਿਵੇਂ ਤੁਸੀਂ ਹੁਕਮ ਕਰੋਗੇ, ਮੈਂ ਆਪ ਜੀ ਦੇ ਹੁਕਮ ਨੂੰ ਸੱਤ ਕਰਕੇ ਮਿੱਠਾ ਕਰਕੇ ਮੰਨਾਂਗਾ।
ਅਪਰ ਨ ਕਾਨ ਕਿਸੋ ਕੀ ਧਰੋ,
ਹੋਰ ਮੈਂ ਕਿਸੇ ਦੀ ਕੋਈ ਕਾਨ ਕਨੋੜ ਨਹੀਂ ਕਰਾਂਗਾ, ਕਿਸੇ ਦੀ ਕੋਈ ਸ਼ਰਮ ਲਾਜ ਨਹੀਂ ਕਰਾਂਗਾ, ਕੇਵਲ ਤੁਹਾਡਾ ਹੁਕਮ ਮੰਨਾਂਗਾ।
ਕਿਰਪਾ ਸਿੰਘ ਕਰ ਕਿਰਪਾ ਉਚਾਰੇ, ਅਬ ਤੂੰ ਜਾਓ ਨਕੇਤ ਮਜਾਰੇ।
ਕਿਰਪਾ ਦੇ ਅਥਾਹ ਸਮੁੰਦਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਕਿਰਪਾ ਦੇ ਰਸ ਵਿਚ ਭਿੱਜ ਕੇ ਬਚਨ ਕਹੇ। ਕਹਿੰਦੇ ਅੱਛਾ ਫਿਰ ਭਾਈ ਜੋਗਾ ਸਿੰਘ ਏਦਾਂ ਕਰ, ਤੂੰ ਆਪਣੇ ਮਾਤਾ ਪਿਤਾ ਨਾਲ ਆਪਣੇ ਘਰ ਚਲਾ ਜਾ,
ਆਪਣਾ ਵਿਆਹ ਕਰਾਵਨ ਕਰੋ,
ਔਰ ਜਾ ਕੇ ਤੂੰ ਆਪਣਾ ਵਿਆਹ ਕਰਵਾ ਲੈ ਜਿਵੇਂ ਤੇਰੇ ਮਾਂ ਬਾਪ ਤੈਨੂੰ ਕਹਿੰਦੇ ਨੇ, ਜਿੱਥੇ ਤੇਰਾ ਵਿਆਹ ਕਰਦੇ ਨੇ ਉੱਥੇ ਵਿਆਹ ਕਰਵਾ ਲੈ।
ਪਹੁੰਚੋ ਹਮ ਆਗਿਆ ਸਿਰ ਧਰੋ,
ਔਰ ਸਾਡੀ ਇਹ ਆਗਿਆ ਹੈ ਤੇ ਸਾਡੀ ਇਸ ਆਗਿਆ ਨੂੰ ਸਿਰ ਤੇ ਪ੍ਰਵਾਨ ਕਰਕੇ ਤੂੰ ਚਲਾ ਜਾ।
ਮਾਨ ਬਾਕ ਤਿੰਨ ਸੰਗ ਸਿਦਾਰਾ,
ਮਹਾਰਾਜ ਜੀ ਦੇ ਹੁਕਮ ਨੂੰ ਮੰਨ ਕੇ ਸਤ ਬਚਨ ਕਰਕੇ ਜੋਗਾ ਸਿੰਘ ਆਪਣੇ ਮਾਤਾ ਪਿਤਾ ਦੇ ਨਾਲ ਪਿਸ਼ਾਵਰ ਨੂੰ ਚਲਾ ਗਿਆ।
ਤਰਨੀ ਤਰਨ ਉਤੀ ਤਿਸ ਬਾਰਾ,
ਔਰ ਉਸ ਵਕਤ ਇਹਦੀ ਵੀ ਉਮਰ ਭਰ ਜਵਾਨੀ ਦੀ ਹੈ ਤੇ ਭਰ ਜਵਾਨੀ ਦੀ ਉਮਰ ਦੇ ਵਿਚ ਜਿਸ ਲੜਕੀ ਦੇ ਨਾਲ ਭਾਈ ਜੋਗਾ ਸਿੰਘ ਦਾ ਰਿਸ਼ਤਾ ਹੋਇਆ ਉਹ ਵੀ ਭਰ ਜਵਾਨੀ ਦੀ ਅਵਸਥਾ ਵਿਚ ਹੈ।
ਰਚਿਓ ਵਿਆਹ ਤਿਸ ਕੋ ਤਤਕਾਲਾ,
ਤਤਕਾਲ ਵਿਆਹ ਦਾ ਦਿਨ ਜਿਹੜਾ ਸੀ ਉਹ ਰੱਖ ਲਿਆ ਗਿਆ। ਜਦੋਂ ਇਹ ਗਿਆ ਤੇ ਉਸੇ ਵਕਤ ਵਿਆਹ ਦਾ ਦਿਨ ਜਿਹੜਾ ਸੀ ਤਤਕਾਲ ਰੱਖ ਲਿਆ।
ਮਿਲੋ ਰਹਿਣ ਮੈਂ ਚਾਹੇ ਵਿਸਾਲਾ,
ਔਰ ਇਹਦੇ ਮਨ ਦੇ ਵਿਚ ਚਾਹਨਾ ਸੀ ਜੋਗਾ ਸਿੰਘ ਦੇ ਕਿ ਅੱਜ ਮੇਰਾ ਵਿਆਹ ਹੋਣਾ, ਸ਼ਾਦੀ ਹੋਣੀ ਹੈ ਔਰ ਮੇਰਾ ਸੰਬੰਧ ਜੁੜਨਾ ਹੈ।
ਮੈਦ ਮਦਨ ਤੇ ਪੀੜਤ ਹੋਵਾ, ਜਾਏ ਸਸੁਰ ਘਰ ਕੀ ਨਸ ਢੋਵਾ।
ਇਹਦੇ ਮਨ ਦੇ ਵਿਚ ਕਾਮ ਦੀ ਵਾਸ਼ਨਾ ਵੀ ਪ੍ਰਬਲ ਹੋਣ ਲੱਗੀ ਜੋਗਾ ਸਿੰਘ ਦੇ ਅੰਦਰ, ਔਰ ਆਪਣੇ ਸਹੁਰੇ ਪਰਿਵਾਰ ਦੇ ਘਰ ਵਿਚ ਜਾ ਕੇ ਇਹਨਾਂ ਨੇ ਟੁਕਾਓ ਕੀਤਾ ਹੈ।
ਸ਼੍ਰੀ ਪ੍ਰਭ ਇਕ ਨਰ ਤਾਏ ਪਿਛਾਰੇ,
ਇਹਨੇ ਨੂੰ ਪਿੱਛੇ ਪਿੱਛੇ ਗੁਰੂ ਕਲਗੀਧਰ ਜੀ ਨੇ ਵੀ ਆਪਣਾ ਇਕ ਸੇਵਾਦਾਰ ਭੇਜ ਦਿੱਤਾ ਪਰਖ ਕਰਨ ਵਾਸਤੇ ਜੋਗਾ ਸਿੰਘ ਦੀ। ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਆਪਣਾ ਇਕ ਸੇਵਾਦਾਰ, ਆਪਣਾ ਇਕ ਸੇਵਕ ਉੱਥੇ ਹੀ ਭੇਜ ਦਿੱਤਾ ਜਿੱਥੇ ਜੋਗਾ ਸਿੰਘ ਆਪਣੇ ਸਹੁਰਿਆਂ ਦੇ ਘਰ ਵਿਚ ਟੁਕਾ ਕਰਕੇ ਆਇਆ ਹੋਇਆ ਹੈ।
ਭੇਜਿਓ ਐਸੇ ਬਾਕ ਵਿਚਾਰੇ,
ਉਹ ਸੇਵਾਦਾਰ ਨੂੰ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਕਰਕੇ ਭੇਜਿਆ, ਉਹਨੂੰ ਇਹ ਹੁਕਮ ਕਰਕੇ ਭੇਜਿਆ ਹੈ,
ਇਕ ਦੋ ਫੇਰੇ ਤੀਆ ਸੋ ਫੇਰੇ ਤਬ ਮਮ ਹੁਕਮ ਦਿਓ ਤੇ ਕਰੈ।
ਮਹਾਰਾਜ ਜੀ ਨੇ ਕਹਿ ਕੇ ਭੇਜਿਆ ਉਹ ਸੇਵਾਦਾਰ ਨੂੰ, ਕਹਿੰਦੇ ਭਾਈ ਜਦੋਂ ਜੋਗਾ ਸਿੰਘ ਇੱਕ ਜਾਂ ਦੋ ਲਾਵਾਂ ਲੈ ਲਵੇ ਨਾ, ਉਦੋਂ ਸਾਡਾ ਹੁਕਮਨਾਮਾ ਜੋਗਾ ਸਿੰਘ ਨੂੰ ਫੜਾ ਦੇਣਾ। ਸਾਰੀਆਂ ਲਾਵਾਂ ਉਹਨੇ ਨਾ ਲਈਆਂ ਹੋਣ, ਇੱਕ ਲਾਵਾਂ ਜਾਂ ਦੋ ਲਾਵਾਂ ਲੈ ਲਵੇ, ਬਾਕੀ ਲਾਵਾਂ ਉਹਦੀਆਂ ਰਹਿੰਦੀਆਂ ਹੋਣ, ਉਦੋਂ ਤੂੰ ਜਾ ਕੇ ਸਾਡਾ ਜਿਹੜਾ ਇਹ ਹੁਕਮਨਾਮਾ ਜੋਗਾ ਸਿੰਘ ਨੂੰ ਫੜਾ ਦੇਣਾ, ਲਾਵਾਂ ਲੈਂਦੇ ਨੂੰ ਹੀ ਫੜਾ ਦੇਣਾ।
ਸੋ ਵੀ ਸੰਗਤਾਂ ਚੱਲ ਗਏ,
ਉਹ ਜਿਹੜਾ ਸੇਵਾਦਾਰ ਸੀ ਉਹ ਵੀ ਚੱਲ ਕੇ ਉੱਥੇ ਆ ਪਹੁੰਚੇ ਜਿੱਥੇ ਜੋਗਾ ਸਿੰਘ ਦਾ ਵਿਆਹ ਹੋਣਾ ਸੀ।
ਸਮਾਂ ਲਾਵਨ ਕੋ ਤਬ ਭਇਓ,
ਜਦੋਂ ਲਾਵਾਂ ਲੈਣ ਦਾ ਸਮਾਂ ਆਇਆ,
ਇਸ ਮੈਂ ਫੇਰਾ ਜਾਵੇ ਇੱਕ ਫੇਰਿਓ,
ਤੇ ਜੋਗਾ ਸਿੰਘ ਲਾਵਾਂ ਲੈਂਦਿਆਂ ਜਦੋਂ ਇੱਕ ਫੇਰਾ ਇੱਕ ਲਾਵਾਂ ਇਹਨੇ ਇੱਕ ਲਾ ਲਈ ਹੈ,
ਕੋ ਹੁਕਮ ਦਿਖਾਵਨ ਕਰਿਓ।
ਉਹ ਇਹਨੇ ਨੂੰ ਇੱਕ ਲਾਵਾਂ ਇਹਨੇ ਲਈ ਸੀ ਹਾਲੇ, ਤੇ ਇਹਨੇ ਨੂੰ ਉਹ ਜਿਹੜਾ ਸਿੰਘ ਸੀ ਉਹ ਅੱਗੇ ਉੱਠ ਕੇ ਖਲੋ ਗਿਆ ਜੋਗਾ ਸਿੰਘ ਦੇ ਸਾਹਮਣੇ। ਕਹਿੰਦਾ ਜੋਗਾ ਸਿੰਘ ਰੋਕੀ, ਕਲਗੀਧਰ ਜੀ ਦਾ ਹੁਕਮਨਾਮਾ ਆਇਆ ਤੇਰੇ ਵਾਸਤੇ, ਤਿਆ ਲੈ ਲੈ। ਭਾਈ ਜੋਗਾ ਸਿੰਘ ਦੇ ਅੱਗੇ ਖਲੋ ਗਿਆ, ਉਹਨੂੰ ਲਾਂ ਲੈਣ ਤੋਂ ਰੋਕ ਦਿੱਤਾ।
ਪੈਰ ਉਠਾਓ ਪਟ ਕਰ ਇਸੈ,
ਕਹਿੰਦੇ ਪਹਿਲਾਂ ਇਹ ਗੁਰੂ ਸਾਹਿਬ ਦਾ ਹੁਕਮ ਪੜ ਲੈ, ਇਹ ਪੜ ਕੇ ਫਿਰ ਅਗਲਾ ਕਦਮ ਪੁੱਟੀ। ਅਗਲਾ ਪੈਰ ਤਾਂ ਚੁੱਕੀ ਜੇ ਇਹ ਹੁਕਮਨਾਮਾ ਤੂੰ ਪੜ ਲਵੇਂ ਜੋ ਮਹਾਰਾਜ ਜੀ ਨੇ ਭੇਜਿਆ ਹੈ।
ਸ਼੍ਰੀ ਪ੍ਰਭ ਲਿਖਿਓ ਏਵ ਤਿਸ ਵਿਖੈ,
ਇਹਦੇ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਇਹ ਬਚਨ ਲਿਖੇ ਹਨ,
ਜਬ ਤੂੰ ਹੇਰੈ ਹੁਕਮ ਹਮਾਰੋ, ਦਿਨ ਕਹਿ ਨਹੀਂ ਸੀ ਓਏ ਇਤੈ ਪਦਾਰੋ।
ਹੁਕਮਨਾਮੇ ਵਿਚ ਇਹ ਲਿਖ ਕੇ ਭੇਜਿਆ ਸੀ ਕਲਗੀਧਰ ਜੀ ਨੇ ਕਿ ਹੇ ਜੋਗਾ ਸਿੰਘ, ਜਦੋਂ ਤੂੰ ਇਹ ਸਾਡਾ ਹੁਕਮਨਾਮਾ ਵੇਖੇ, ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ, ਜੇ ਬੈਠਾ ਹੋਵੇ ਤੇ ਖਲੋ ਜਾਈ, ਜੇ ਖਲੋਤਾ ਹੋਵੇ ਤੇ ਟੁਰ ਕੇ ਸਿੱਧਾ ਸਾਡੇ ਵੱਲ ਆ ਜਾਈ। ਇਹ ਹੁਕਮਨਾਮਾ ਮਹਾਰਾਜ ਜੀ ਨੇ ਉਸ ਵਿਚ ਲਿਖ ਕੇ ਭੇਜਿਆ ਸੀ ਜੋਗਾ ਸਿੰਘ ਦੇ ਨਾਂ ਤੇ।
ਅਪਰ ਕਾਜ ਕੋ ਪਗ ਨਾ ਉਠਾਵੋ,
ਹੋਰ ਕਿਸੇ ਕੰਮ ਵਾਸਤੇ ਤੂੰ ਆਪਣਾ ਪੈਰ ਨਾ ਚੱਕੀ, ਪਹਿਲਾਂ ਸਾਡਾ ਹੁਕਮ ਪੜ੍ਹਦਿਆਂ ਭਾਵੇਂ ਰਾਤ ਹੋਵੇ ਦਿਨ ਹੋਵੇ ਸਿੱਧਾ ਸਾਡੇ ਵੱਲ ਹੁਕਮਨਾਮਾ ਪੜ੍ਹ ਕੇ ਟੁਰਾਵੀ।
ਦੇਖਤ ਸਭ ਤਜੀਤ ਕੋ ਆਵੋ,
ਜੋ ਵੀ ਹੋਵੇ ਕੁਝ ਵੀ ਹੋਵੇ ਸਾਰੇ ਕੰਮ ਕਾਰ ਛੱਡ ਕੇ ਕੁਝ ਵੀ ਤੂੰ ਕਰ ਰਿਹਾ ਹੋਵੇ, ਕੋਈ ਵੀ ਕੰਮ ਭਾਵੇਂ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਵੇ ਉਹ ਵਿੱਚੇ ਛੱਡ ਕੇ ਤੂੰ ਚੱਲ ਕੇ ਆ ਜਾਵੀ।
ਪੜਥੇ ਅਚੰਭਾ ਤਿਛਿਨ ਭਇਓ,
ਜਦੋਂ ਜੋਗਾ ਸਿੰਘ ਨੇ ਮਹਾਰਾਜ ਜੀ ਦਾ ਹੁਕਮ ਪੜਿਆ ਪੜ੍ਹ ਕੇ ਬੜਾ ਹੈਰਾਨ ਹੋਇਆ, ਅਚੰਭਤ ਹੈਰਾਨੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਨੂੰ ਪੜਿਆ ਹੈ।
ਮੈਂ ਫੇਰੇ ਹਿੱਤ ਪਗੇ ਅੱਗ ਦੇ
ਮੁੜ ਕੇ ਦੂਜਾ ਫੇਰਾ ਲੈਣ ਵਾਸਤੇ ਨੇ ਆਪਣਾ ਪੈਰ ਨਹੀਂ ਚੁੱਕਿਆ, ਕਿਉਂਕਿ ਗੁਰੂ ਪਾਤਸ਼ਾਹ ਦਾ ਹੁਕਮ ਸੀ ਕਿ ਜੋ ਵੀ ਕੰਮ ਕਰਦਾ ਹੋਵੇ ਵਿੱਚੇ ਛੱਡ ਕੇ ਸਾਡੇ ਵੱਲ ਟੋਰਾ ਵੀ ਉਹ ਕੰਮ ਨਹੀਂ ਕਰਨਾ ਜਿਹੜਾ ਕਰਦਾ ਹੋਵੇ। ਮਹਾਰਾਜ ਜੀ ਦਾ ਹੁਕਮ ਪੜ੍ਹਦਿਆਂ ਸਾਰ ਜੋਗਾ ਸਿੰਘ ਨੇ ਫਿਰ ਆਪਣਾ ਅੱਗੇ ਕਦਮ ਦੂਜਾ ਫੇਰਾ ਲੈਣ ਲਈ ਨਹੀਂ ਚੁੱਕਿਆ।
ਸਭ ਲੋਕ ਨੇ ਅਰਪਿਤ ਕੇ ਸਾਥ ਕਰੀ ਜਨਾਵਨ ਗੁਰ ਕੀ ਗਾਤ।
ਇਹਨੇ ਆਪਣੇ ਪਿਤਾ ਦੇ ਨਾਲ ਗੱਲ ਕੀਤੀ, ਹੋਰ ਜਿਹੜੇ ਆਲੇ ਦੁਆਲੇ ਜਿੰਨੇ ਰਿਸ਼ਤੇਦਾਰ ਸੰਬੰਧੀ ਸਨ ਉਹਨਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਸੁਣਾਇਆ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਹੁਕਮਨਾਮਾ ਆਇਆ, ਤੁਸੀਂ ਸਾਰੇ ਚੰਗੀ ਤਰ੍ਹਾਂ ਪੜ੍ਹ ਲਵੋ, ਜਾਣ ਲਵੋ।
ਮੋਤੇ ਹੁਕਮ ਨਾ ਮੇਟੇ ਜਾਏ, ਨੈ ਫੇਰੇ ਮੈਂ ਫਿਰੋਂ ਕਦਾਏ।
ਮੇਰੇ ਤੋਂ ਸਤਿਗੁਰਾਂ ਦਾ ਹੁਕਮ ਨਹੀਂ ਮੋੜਿਆ ਜਾਂਦਾ, ਮੈਂ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਨਹੀਂ ਮੋੜ ਸਕਦਾ ਤੇ ਮੈਂ ਹੁਣ ਦੂਸਰਾ ਫੇਰਾ ਨਹੀਂ ਲੈ ਸਕਦਾ। ਜਿਵੇਂ ਹੁਕਮ ਹੈ ਗੁਰੂ ਪਾਤਸ਼ਾਹ ਦਾ, ਉਸ ਹੁਕਮ ਨੂੰ ਪ੍ਰਵਾਨ ਕਰਕੇ ਮੈਂ ਹੁਣੇ ਹੀ ਇੱਥੋਂ ਵਾਪਸ ਚੱਲ ਆ ਪਾਵਾਂਗਾ।
ਪਿਤਾ ਆਦਿ ਸਭਿਆਂ ਨੂੰ ਸਮਝਾਇਓ,
ਜੋਗਾ ਸਿੰਘ ਦੇ ਪਿਤਾ ਨੇ ਹੋਰ ਜਿੰਨੇ ਰਿਸ਼ਤੇਦਾਰ ਸੰਬੰਧੀ ਸਨ ਉਹਨਾਂ ਨੇ ਜੋਗਾ ਸਿੰਘ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸਮਝਾਇਆ ਹੈ।
ਕਾਰਜ ਕਰ ਪੁਨ ਗਮਨੋ ਥਾਇਓ,
ਕਹਿੰਦੇ ਵੀ ਕਿਹੜਾ ਕੋਈ ਜ਼ਿਆਦਾ ਕੰਮ ਹੈ, ਹੋਰ ਇੱਕ ਲਾਵਾਂ ਤੇਰੀ ਹੋ ਗਈ ਹੈ, ਤਿੰਨ ਲਾਵਾਂ ਹੋਰ ਲੈਣੀਆਂ ਨੇ, ਇਹ ਲੈ ਕੇ ਤੂੰ ਚਲਾ ਜਾਈ, ਆਨੰਦ ਕਾਰਜ ਕਰਵਾ ਕੇ ਉਸੇ ਵਕਤ ਚਲਾ ਜਾਈ, ਹੁਣ ਆਨੰਦ ਕਾਰਜ ਤਾਂ ਕਰਵਾ ਲੈ।
ਐਸੀ ਬਾਤ ਨ ਜਗ ਮੈਂ ਭਏ, ਫੇਰੇ ਫਿਰਤ ਬੋਰੇ ਅਟਕੇ।
ਅੱਜ ਤਾਈ ਜਗਤ ਵਿੱਚ ਐਸੀ ਗੱਲ ਨਹੀਂ ਹੋਈ ਕਦੇ ਕਿ ਫੇਰੇ ਫਿਰਦਿਆਂ ਕਿਸੇ ਨੇ ਵਿੱਚ ਫੇਰੇ ਛੱਡ ਦਿੱਤੇ ਹੋਣ ਤੇ ਫੇਰੇ ਛੱਡ ਕੇ ਕੋਈ ਚਲਾ ਜਾਵੇ, ਐਸਾ ਅੱਜ ਤੱਕ ਨਹੀਂ ਹੋਇਆ।
ਸਭ ਮੈਂ ਹੋਵੇ ਹਾਸ ਹਮਾਰਾ,
ਤੂੰ ਏਦਾਂ ਫੇਰੇ ਛੱਡ ਕੇ ਵਿੱਚ ਚਲਾ ਗਿਆ ਤੇ ਸਾਡਾ ਲੋਕ ਮਖੌਲ ਉਡਾਉਣਗੇ, ਸਾਡੇ ਤੇ ਲੋਕ ਹੱਸਣਗੇ ਕਿ ਵੇਖੋ ਇਹਨਾਂ ਦਾ ਪੁੱਤਰ ਕਿੱਡਾ ਨਲਾਇਕ ਹੈ ਕਿ ਆਪਣੇ ਮਾਂ ਬਾਪ ਦੀ ਇੱਜ਼ਤ ਦੀ ਉਹਨੇ ਪਰਵਾਹ ਨਹੀਂ ਕੀਤੀ। ਏਦਾਂ ਲੋਕ ਸਾਡੇ ਤੇ ਹੱਸਣਗੇ, ਸਾਡਾ ਮਖੌਲ ਉਡਾਣਗੇ ਜੇ ਤੂੰ ਵਿੱਚੇ ਛੱਡ ਕੇ ਗਿਆ।
ਤੂੰ ਹੀ ਨਾ ਲੱਗਿਆ ਕੁਛ ਬਾਰਾ,
ਆ ਤੈਨੂੰ ਇੱਥੇ ਕਿਹੜਾ ਕੋਈ ਦੇਰ ਲੱਗ ਜਾਣੀ ਆ, ਫੇਰੇ ਲੈਣ ਤੇ ਕਿਹੜਾ ਹੁਣ ਕੋਈ ਜ਼ਿਆਦਾ ਸਮਾਂ ਲੱਗਣਾ।
ਸਿੱਖ ਅਰ ਸਤੀ ਸਮਾਨ ਪਛਾਨੋ, ਨੇਕ ਮੁਰੇ ਮਨ ਧਰਮ ਸੁਹਾਨੋ।
ਉਸ ਵੇਲੇ ਜੋਗਾ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗੇ ਸਿੱਖ ਤੇ ਸਤੀ ਦੋਵੇਂ ਇੱਕ ਬਰਾਬਰ ਹੀ ਹੁੰਦੇ ਨੇ, ਜੇ ਸਤੀ ਚਿਖਾ ਤੇ ਚੜ ਜਾਏ ਉਹ ਮੁੜ ਕੇ ਸਾੜੀ ਜਾਂਦੀ ਹੈ, ਮੁੜ ਕੇ ਚਿਖਾ ਤੋਂ ਮੂੰਹ ਨਹੀਂ ਮੋੜਦੀ, ਆਪਣੇ ਪਤੀ ਦੀ ਚਿਖਾ ਨਾਲ ਸੜ ਮਰਦੀ ਹੈ। ਸਿੱਖ ਦਾ ਵੀ ਇਹੀ ਕਰਤੱਵ ਹੈ, ਜੋ ਹੁਕਮ ਹੋ ਗਿਆ ਗੁਰੂ ਪਾਤਸ਼ਾਹ ਦਾ ਬਸ ਉਸੇ ਨੂੰ ਸੱਤ ਕਰਕੇ ਮੰਨ ਕੇ ਚੱਲ ਪੈਣਾ, ਆਪਣਾ ਪੈਰ ਪਿੱਛੇ ਨਹੀਂ ਰੱਖਣਾ।
ਨੇਕ ਮੁਰੇ ਮਨ ਧਰਮ ਸੁਹਾਨੋ,
ਉਹ ਵਾਪਸ ਉਹ ਮੁੜ ਕੇ ਨਹੀਂ ਮੁੜਦੇ, ਨਾ ਸਿੱਖ ਤੇ ਨਾ ਸਤੀ, ਇਹ ਮੁੜ ਕੇ ਉਹਨਾਂ ਦਾ ਧਰਮ ਨਹੀਂ ਹੈ ਕਿ ਉਹ ਆਪਣੇ ਧਰਮ ਤੋਂ ਮੁੜ ਜਾਣ।
ਇਹ ਪਟਕਾ ਲਿਓ ਫੇਰੇ ਦਿਓ, ਮੁਝ ਸੋ ਬਾਕ ਨਾ ਕਛੂ ਕਰਿਓ।
ਕਹਿੰਦਾ ਫੇਰਿਆਂ ਦੀ ਗੱਲ ਹੈ ਨਾ, ਆ ਲੋ ਮੇਰੇ ਗਲ ਦਾ ਇਹ ਪੱਲੂ ਲਓ, ਇਹਦੇ ਨਾਲ ਫੇਰੇ ਫੇਰ ਦਿਓ, ਇਹ ਸਮਝ ਕੇ ਕਿ ਜੋਗਾ ਸਿੰਘ ਹੀ ਹੈ, ਮੇਰਾ ਪੱਲੂ ਹੈ ਨਾ। ਕਹਿੰਦਾ ਮੇਰੇ ਇਸ ਪੱਲੂ ਦੇ ਨਾਲ, ਇਸ ਪਟਕੇ ਦੇ ਨਾਲ ਹੀ ਫੇਰਾ ਫੇਰ ਦਿਓ, ਜਿਹੜੇ ਫੇਰੇ ਰਹਿੰਦੇ ਨੇ ਮੈਨੂੰ ਨਾ ਹੁਣ ਤੁਸੀਂ ਰੋਕੋ, ਮੈਂ ਤੁਹਾਡੇ ਕਿਸੇ ਦੀ ਗੱਲ ਨਹੀਂ ਮੰਨਣੀ, ਮੈਂ ਤਾਂ ਗੁਰੂ ਬਾਜਾਂ ਵਾਲੇ ਦਾ ਹੁਕਮ ਮੰਨ ਕੇ ਜਾਣਾ।
ਇਮ ਕਹਿ ਕਰ ਗੁਰ ਦਿਸ਼ ਪਗ ਡਾਲਾ,
ਏਦਾਂ ਕਹਿ ਕੇ ਭਾਈ ਜੋਗਾ ਸਿੰਘ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਚਾਲਾ ਪਾ ਦਿੱਤਾ।
ਪੀੜਤ ਮਨ ਕੋ ਮਦਨ ਵਿਸਾਲਾ,
ਔਰ ਵਿਆਹ ਵਿੱਚੇ ਛੱਡ ਕੇ ਚੱਲ ਪਿਆ, ਪਰ ਮਨ ਦੇ ਵਿੱਚ ਕਾਮ ਦੀ ਰੱਤ ਸੀ, ਮਨ ਦੇ ਵਿੱਚ ਕਾਮ ਦੀ ਵਾਸ਼ਨਾ ਸੀ।
ਤੋ ਨਾ ਸਿੱਖ ਸਿਦਕ ਕੋ ਹਾਰਾ ਤਾਤਕਾਲ ਪ੍ਰਭ ਔਰ ਪਦਾਰਾ।
ਕਾਮ ਦੀ ਰੱਤ ਸੀ, ਨਵ ਵਿਆਹਤਾ ਇਸਤਰੀ ਨੂੰ ਛੱਡ ਕੇ ਤਿਆਗ ਕੇ ਜਾ ਰਿਹਾ, ਪਰ ਫਿਰ ਵੀ ਗੁਰੂ ਕੇ ਸਿੱਖ ਨੇ ਆਪਣੇ ਮਨ ਦਾ ਸਿਦਕ ਨਹੀਂ ਆ ਰਿਹਾ। ਭਾਵੇਂ ਕਾਮ ਵਾਸ਼ਨਾ ਸੀ, ਪਰ ਫਿਰ ਵੀ ਸਿੱਖ ਨੇ ਆਪਣੇ ਹਿਰਦੇ ਦਾ ਗੁਰੂ ਬਚਨਾਂ ਦਾ ਜਿਹੜਾ ਸਿਦਕ ਸੀ, ਭਰੋਸਾ ਸੀ, ਉਹ ਨਹੀਂ ਹਾਰਿਆ। ਗੁਰੂ ਬਚਨਾਂ ਦੀ ਪਾਲਣਾ ਕਰਕੇ ਚੱਲ ਪਿਆ।
ਪੰਥੀ ਉਲੰਘਤ ਦੁਆਬੇ ਦੇਸ਼ਾ,
ਇਹ ਪੈਂਡਾ ਲੰਘਦਾ ਲੰਘਦਾ ਦੁਆਬੇ ਦੇਸ਼ ਵਿੱਚ ਆ ਪਹੁੰਚਿਆ ਹੈ।
ਉਤਲਾਵਤ ਹੀ ਆਏ ਪ੍ਰਵੇਸ਼ਾ,
ਬੜੀ ਉਤਲਾ ਕੇ ਕਾਹਲੀ ਨਾਲ ਤੁਰਿਆ ਆ ਰਿਹਾ ਹੈ।
ਉਰੇ ਹੰਕਾਰ ਹੋਏ ਕੁਛ ਆਵਾ, ਬਦ ਉੱਤਮ ਮੈਂ ਕਰਮ ਕਮਾਵਾ।
ਜਦੋਂ ਦੁਆਬੇ ਦੇਸ਼ ਵਿੱਚ ਆਇਆ ਤੇ ਉੱਥੇ ਆ ਕੇ ਜੋਗਾ ਸਿੰਘ ਦੇ ਮਨ ਚ ਹੰਕਾਰ ਆ ਗਿਆ, ਹਉ ਮੈਂ ਆ ਗਈ, ਮੇਰੇ ਜਿਹਾ ਉੱਤਮ ਸਿੱਖ ਕਿਹੜਾ ਹੋ ਸਕਦਾ ਜਿਹੜਾ ਆਪਣੀਆਂ ਲਾਵਾਂ ਹੀ ਵਿੱਚ ਛੱਡ ਕੇ ਗੁਰੂ ਦਾ ਹੁਕਮ ਮੰਨ ਕੇ ਆ ਜਾਏ। ਹਉ ਮੈਂ ਆ ਗਈ ਨਾ, ਹੰਕਾਰ ਆ ਗਿਆ, ਕਾਮ ਨੂੰ ਵੀ ਜਿੱਤ ਲਿਆ। ਉੱਥੇ ਦਾਜ ਦਹੇਜ ਦੀਆਂ ਵਸਤੂਆਂ ਵੀ ਪਈਆਂ ਹੋਣਗੀਆਂ, ਮਨ ਚ ਲੋਭ ਨਹੀਂ ਆਇਆ, ਪਰਿਵਾਰ ਦਾ ਬੋਝ ਨਹੀਂ ਆਇਆ, ਪਿਓ ਰੋਂਦਾ ਸੀ, ਪਰ ਇੱਥੇ ਆ ਕੇ ਹੰਕਾਰ ਆ ਗਿਆ, ਹੰਕਾਰ ਨੂੰ ਨਹੀਂ ਜਿੱਤ ਸਕਿਆ, ਕਿਉਂਕਿ ਹੰਕਾਰ ਬੜਾ ਪ੍ਰਬਲ ਹੁੰਦਾ। ਹਉ ਮੈਂ ਆ ਗਈ ਮਨ ਦੇ ਵਿੱਚ, ਮੇਰੇ ਤੋਂ ਜ਼ਿਆਦਾ ਉੱਤਮ ਸਿੱਖ ਕੌਣ ਹੋ ਸਕਦਾ ਜਿਹੜਾ ਗੁਰੂ ਦਾ ਬਚਨ ਮੰਨ ਕੇ ਆਪਣੀਆਂ ਲਾਵਾਂ ਹੀ ਵਿੱਚ ਛੱਡ ਕੇ ਆ ਜਾਵੇ।
ਅਪਰ ਕੌਣ ਇਸ ਬਿਰ ਕਰ ਸਕੇ,
ਹੋਰ ਕੌਣ ਇਸ ਤਰ੍ਹਾਂ ਕਰ ਸਕਦਾ, ਇਹ ਤਾਂ ਮੈਂ ਕੱਲਾ ਹੀ ਹਾਂ ਕਿ ਲਾਵਾਂ ਵਿੱਚ ਛੱਡ ਕੇ, ਨਵ ਵਿਆਹਤਾ ਸੱਜ ਵਿਆਹੀ ਇਸਤਰੀ ਨੂੰ ਛੱਡ ਕੇ ਮੈਂ ਗੁਰੂ ਦਾ ਬਚਨ ਮੰਨ ਕੇ ਚੱਲ ਕੇ ਆਇਆ ਹਾਂ।
ਪ੍ਰਥਮ ਮਿਲਨ ਤ੍ਰਿਆ ਤਜ ਗੁਰ ਤਕੈ,
ਜਿਹੜਾ ਪਹਿਲਾ ਮੇਲ ਸੀ ਮੇਰਾ ਮੇਰੀ ਇਸਤਰੀ ਨਾਲ, ਮੈਂ ਉਹਨੂੰ ਤਜ ਕੇ ਗੁਰੂ ਨੂੰ ਮਿਲਣ ਵਾਸਤੇ ਆਇਆ ਹਾਂ।
ਉਤੋ ਸੋਧੇ ਔਰ ਭਇਓ ਵਿਕਾਰਾ,
ਕਹਿੰਦੇ ਪਹਿਲਾਂ ਤਾਂ ਮਨ ਸ਼ੁੱਧ ਸੀ, ਪਰ ਮੁੜ ਕੇ ਹੰਕਾਰ ਦਾ ਵਿਕਾਰ ਜਾਗ ਪਿਆ, ਇਹ ਹਉਮੈ ਦਾ ਵਿਕਾਰ ਭਾਈ ਜੋਗਾ ਸਿੰਘ ਦੇ ਮਨ ਵਿੱਚ ਜਾਗ ਪਿਆ।
ਸ੍ਰੀ ਪ੍ਰਭ ਸੋਨੇ ਸਕੇ ਸਹਾਰਾ,
ਹੁਣ ਕਲਗੀਧਰ ਨੂੰ ਸਹਾਰਿਆ ਨਹੀਂ ਗਿਆ ਕਿ ਮੇਰੇ ਸਿੱਖ ਦੇ ਮਨ ਚ ਹਉਮੈ ਆਵੇ, ਇਹ ਸਤਿਗੁਰਾਂ ਨੂੰ ਪਾਉਂਦਾ ਨਹੀਂ, ਹਰਜੂ ਹੰਕਾਰ ਨਾ ਪਾਵੇ। ਮਹਾਰਾਜ ਜੀ ਨੂੰ ਹਉਮੈ ਨਹੀਂ ਚੰਗੀ ਲੱਗਦੀ, ਹੰਕਾਰ ਨਹੀਂ ਚੰਗਾ ਲੱਗਦਾ। ਸਤਿਗੁਰੂ ਗੁਰੂ ਕਲਗੀਧਰ ਜੀ ਕੋਲੋਂ ਜੋਗਾ ਸਿੰਘ ਦੇ ਮਨ ਦਾ ਜਿਹੜਾ ਇਹ ਹੰਕਾਰ ਸੀ ਉਹ ਸਹਾਰਿਆ ਨਹੀਂ ਗਿਆ।
ਨਿਜ ਮਾਇਆ ਤਵ ਪ੍ਰੇਰਨ ਕਰੇ,
ਮਹਾਰਾਜ ਜੀ ਨੇ ਆਪਣੀ ਮਾਇਆ ਵਰਤਾ ਦਿੱਤੀ, ਹਉ ਮੈਂ ਤੋੜਨ ਵਾਸਤੇ ਨਾ, ਹੰਕਾਰ ਕੱਢਣ ਵਾਸਤੇ ਜੋਗਾ ਸਿੰਘ ਦੇ ਅੰਦਰੋਂ ਕਲਗੀਧਰ ਜੀ ਨੇ ਆਪਣੀ ਮਾਇਆ ਪ੍ਰੇਰੀ ਹੈ।
ਜਿਸ ਤੇ ਸਿੱਖ ਕੀ ਸ਼ੁਭ ਮਤ ਹਰੇ,
ਜਿਸ ਮਾਇਆ ਦੇ ਨਾਲ ਜੋਗਾ ਸਿੰਘ ਤੇ ਇਹੋ ਜਿਹਾ ਪ੍ਰਭਾਵ ਪਿਆ ਉਸ ਮਾਇਆ ਦਾ ਕਿ ਜੋਗਾ ਸਿੰਘ ਦੀ ਜਿਹੜੀ ਮਤ ਸੀ ਉਹ ਹਰੀ ਗਈ।
ਦੇਸ਼ ਦੁਆਬੇ ਪੁਰ ਹੁਸ਼ਿਆਰ,
ਦੁਆਬੇ ਦੇਸ਼ ਦੇ ਵਿੱਚ ਹੁਸ਼ਿਆਰਪੁਰ ਵੱਡਾ ਸ਼ਹਿਰ ਹੈ, ਜ਼ਿਲ੍ਹਾ ਹੈ, ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਹੁਸ਼ਿਆਰਪੁਰ ਦੁਆਬੇ ਦੇਸ਼ ਵਿੱਚ ਪਹੁੰਚਿਆ ਹੋਇਆ ਸੀ ਉਸ ਵਕਤ ਜੋਗਾ ਸਿੰਘ।
ਰਿਓ ਜਾਮਨੀ ਡੇਰੋ ਡਾਰ,
ਰਾਤ ਦਾ ਸਮਾਂ ਸੀ, ਉੱਥੇ ਉਹਨੇ ਡੇਰਾ ਕੀਤਾ ਹੋਇਆ ਸੀ ਕਿਉਂਕਿ ਰਾਤ ਨੂੰ ਟਿਕਦਾ ਹੈ, ਤੋ ਰਾਤ ਦਾ ਸਮਾਂ ਸੀ, ਰਾਤ ਨੂੰ ਜੋਗਾ ਸਿੰਘ ਉੱਥੇ ਟਿਕਿਆ ਹੋਇਆ ਸੀ।
ਜੈ ਸੰਧਿਆ ਕੋ ਬੈਠੀ ਉਸੋਏ, ਸਨਮੁਖ ਵੇਸਵਾ ਤਹਾਂ ਖੜੋਏ,
ਕਹਿੰਦੇ ਜਿੱਥੇ ਸ਼ਾਮ ਦੇ ਸਮੇਂ ਜੋਗਾ ਸਿੰਘ ਬੈਠਾ ਸੀ, ਬਿਲਕੁਲ ਉਹਦੇ ਸਾਹਮਣੇ ਇੱਕ ਵੇਸਵਾ ਦਾ ਘਰ ਸੀ। ਇੱਕ ਵੇਸਵਾ ਵਿਭਚਾਰਣੀ ਇਸਤਰੀ, ਜਿਹੜੇ ਸੈਂਕੜਿਆਂ ਦੇ ਘਰਾਂ ਨੂੰ ਉਜਾੜਨ ਵਾਲੀ ਇਸਤਰੀ ਸੀ, ਇੱਕ ਵੇਸ਼ਿਆ ਦਾ ਘਰ ਸੀ ਸਾਹਮਣੇ ਜਿੱਥੇ ਜੋਗਾ ਸਿੰਘ ਬੈਠਾ ਹੈ।
ਆਪਣੇ ਸਦਨ ਚੜੀ ਤਿੰਨ ਦੇਖੇ,
ਵੇਸ਼ਵਾ ਆਪਣੇ ਕੋਠੇ ਦੀ ਛੱਤ ਤੇ ਚੜੀ ਤੇ ਜੋਗਾ ਸਿੰਘ ਦੀ ਨਿਗਾਹ ਉਹਦੇ ਤੇ ਜਾ ਪਈ। ਜੋਗਾ ਸਿੰਘ ਨੇ ਉਸ ਵੇਸ਼ਵਾ ਵੱਲ ਵੇਖਿਆ,
ਮਦਨ ਬਿਰਤੀ ਔਰ ਬੜੀ ਵਿਸ਼ੇਖੇ,
ਔਰ ਕਾਮ ਬਿਰਤੀ ਉਹਨੂੰ ਵੇਖਦਿਆਂ ਹਿਰਦੇ ਵਿੱਚ ਜੋਗਾ ਸਿੰਘ ਦੇ ਵੱਧ ਆਈ।
ਹੋਰ ਸਬਰਸਨ ਕੀ ਤਨ ਰੂਹਾ,
ਕਹਿੰਦੇ ਕੋਈ ਜ਼ਿਆਦਾ ਉਮਰ ਨਹੀਂ ਸੀ ਪਰ ਜਵਾਨੀ ਦੀ ਉਮਰ ਵਿੱਚ ਸੀ ਉਹ ਵੇਸ਼ਵਾ ਵੀ।
ਸੁੰਦਰ ਬਦਨ ਚੰਦ ਜਨ ਪੂਰਾ,
ਕਹਿੰਦੇ ਬੜੀ ਸੁੰਦਰ ਇਸਤਰੀ ਸੀ, ਬੜਾ ਸੋਹਣਾ ਮੁਖੜਾ ਸੀ ਚੰਦਰਮਾ ਵਰਗਾ।
ਮ੍ਰਿਗ ਮ੍ਰਿਗ ਸੋ ਕੀ ਤਨ ਹੂਰਾ,
ਕਹਿੰਦੇ ਅੱਖਾਂ ਬੜੀਆਂ ਸੋਹਣੀਆਂ ਸਨ, ਹਿਰਨ ਦੇ ਬੱਚੇ ਵਾਂਗੂ ਸੁੰਦਰ ਨੇਤਰ ਸਨ ਉਸ ਬੇਸ਼ਵਾ ਦੇ ਔਰ ਕਹਿੰਦੇ ਹੂਰਾਂ ਦੇ ਸਮਾਨ ਹੀ ਜਾਪਦੀ ਸੀ।
ਅਤਰ ਲੱਗਿਓ ਬੋਲਤ ਮਨ ਮੋਹਤ
ਔਰ ਅਤਰ ਫੁਲੇਲ ਲੱਗਾ ਹੋਇਆ ਤੇ ਬੜੇ ਮਿੱਠੇ ਮਿੱਠੇ ਹੱਸ ਹੱਸ ਕੇ ਹਾਵ ਭਾਵ ਕਰਕੇ ਬੋਲ ਬੋਲਦੀ ਹੈ।
ਬੇਨੀ ਸਰਪਨ ਕੀ ਸਤਕਾਰੀ
ਔਰ ਜਿਹੜੀ ਉਹਦੀ ਬੇਣੀ ਗੁੱਤ ਸੀ ਕਹਿੰਦੇ ਸੱਪ ਵਾਂਗੂ ਲਟਕਦੀ ਹੈ ਬਲੇਡੇ ਮਾਰਦੀ ਹੈ।
ਚੰਚਲ ਵਰਨੀ ਚੰਚਲ ਪਿਆਰੀ
ਔਰ ਚੰਚਲ ਵਰਨੀ ਹੈ ਔਰ ਬੜੇ ਨੇਤਰ ਵੀ ਚੰਚਲ ਹਨ ਵੇਖਦਿਆਂ ਜਤੀਆਂ ਦੇ ਮਨ ਦੇ ਵਿਚ ਵੀ ਵਾਸ਼ਨਾ ਪੈਦਾ ਹੋ ਜਾਏ।
ਕਹੂ ਕਾ ਲਗ ਸੁੰਦਰ ਤਾਏ ਸਿੰਘ ਪਿਕਤ ਮਨ ਰੇ ਉਹ ਲੁਬਾਏ।
ਉਹਦੀ ਜਿਹੜੀ ਵੇਸ਼ਵਾ ਦੀ ਸੁੰਦਰਤਾ ਹੈ ਉਹ ਕਿੱਥੋਂ ਤੱਕ ਦੱਸੀਏ, ਬੜੀ ਸੁੰਦਰ ਸੀ ਜਿਸ ਨੂੰ ਵੇਖ ਕੇ ਜੋਗਾ ਸਿੰਘ ਦਾ ਮਨ ਡੋਲ ਗਿਆ। ਨਵ ਵਿਆਹਤਾ ਸੱਜ ਸਜੀ ਹੋਈ ਇਸਤਰੀ, ਸਤੀਆਂ ਵਰਗੀ ਇਸਤਰੀ ਜੋ ਇਹਦੀ ਅਰਧਾਂਗਣੀ ਹੈ, ਗੁਰੂ ਬਚਨ ਪਾਲ ਕੇ ਉਹਦਾ ਤਿਆਗ ਕਰਕੇ ਆ ਗਿਆ, ਪਰ ਜਦੋਂ ਹੰਕਾਰ ਆਇਆ ਤੇ ਇੱਕ ਟਕੇ ਦੀ ਵੇਸ਼ਵਾ ਤੇ ਡੋਲ ਗਿਆ। ਇੱਕ ਟਕੇ ਦਾ ਜਿਹਦਾ ਮੁੱਲ ਨਹੀਂ ਸੀ ਵੇਸ਼ਿਆ ਦਾ, ਉਹਦੇ ਤੇ ਡੋਲ ਗਿਆ, ਕਿਉਂਕਿ ਹੰਕਾਰ ਭ੍ਰਿਸ਼ਟ ਕਰਕੇ ਰੱਖ ਦਿੰਦਾ ਵੱਡਿਆਂ ਵੱਡਿਆਂ ਨੂੰ। ਪਹਿਲਾਂ ਕਾਮ ਨਹੀਂ ਸੀ ਆਇਆ ਜਦੋਂ ਉਹਦਾ ਤਿਆਗ ਕਰਕੇ ਆਇਆ, ਲੋਭ ਨਹੀਂ ਸੀ ਆਇਆ, ਪਰ ਜਦੋਂ ਇੱਥੇ ਹੰਕਾਰ ਆਇਆ ਤੇ ਉਹਨੇ ਹੰਕਾਰ ਦੇ ਕਾਮ ਨੂੰ ਵੀ ਸੱਦ ਲਿਆ ਤੇ ਦੂਜੇ ਵਿਕਾਰ ਵੀ ਸੱਦ ਲਏ, ਸਾਰੇ ਹਾਵੀ ਹੋ ਗਏ ਹੁਣ ਹਿਰਦੇ ਵਿੱਚ। ਉਹਦਾ ਰੂਪ ਵੇਖ ਕੇ ਜੋਗਾ ਸਿੰਘ ਬਹੁਤ ਜ਼ਿਆਦਾ ਮੋਹਿਤ ਹੋਇਆ।
ਮਿਲੋਂ ਜਾਮਨੀ ਮੈਂ ਇਹ ਸੰਗ,
ਹੁਣ ਮਨ ਦੇ ਵਿੱਚ ਇਹਨੇ ਮਲਨ ਬਿਰਤੀ ਰੱਖੀ ਕਿ ਰਾਤ ਨੂੰ ਇਸ ਵੇਸ਼ਵਾ ਦੇ ਸੰਗ ਨਾਲ ਮੈਂ ਮਿਲਾਂਗਾ।
ਕਰੋ ਕੇਲ ਮਦ ਹਰੋ ਅਨੰਗ
ਔਰ ਆਪਣੇ ਹਿਰਦੇ ਦੀ ਜਿਹੜੀ ਕਾਮ ਵਾਸ਼ਨਾ ਹੈ ਉਸ ਦੀ ਨਿਰਵਿਰਤੀ ਕਰਾਂਗਾ।
ਪਰੀ ਰਾਤ ਬੀਤੀ ਇੱਕ ਜਮ ਜਾਮ,
ਇਸ ਤਰ੍ਹਾਂ ਰਾਤ ਪੈ ਗਈ, ਇੱਕ ਪਹਿਰ ਰਾਤ ਬਤੀਤ ਹੋਈ।
ਨੀਟ ਨੀਟ ਤਨ ਪੀੜਤ ਜਾਮ
ਔਰ ਸਰੀਰ ਦੇ ਵਿੱਚ ਇਹਦੇ ਵਾਸ਼ਨਾ ਪ੍ਰਬਲ ਹੁੰਦੀ ਚੱਲੀ ਜਾ ਰਹੀ। ਉਸ ਵੇਸ਼ਵਾ ਦਾ ਜਿਹੜਾ ਸਰੂਪ ਸੀ ਉਹ ਜੋਗਾ ਸਿੰਘ ਦੇ ਮਨ ਦੇ ਵਿੱਚ ਚਿਤਵਨੀ ਵਿੱਚ ਚੱਲ ਰਿਹਾ।
ਭਇਓ ਤਿਆਰ ਲੈ ਧਨ ਕੋ ਚਲਿਓ,
ਪੈਸੇ ਸਨ ਇਹਦੀ ਜੇਬ ਚ, ਵੇਸ਼ਵਾ ਪੈਸੇ ਲੈ ਕੇ ਵਿਭਚਾਰ ਕਰਦੀ ਹੈ। ਉਹ ਪੈਸੇ ਲੈ ਕੇ ਵਿਭਚਾਰ ਦੀ ਬਿਰਤੀ ਆਪਣੇ ਮਨ ਚ ਧਾਰਨ ਕਰਕੇ ਜੋਗਾ ਸਿੰਘ ਵੇਸ਼ਵਾ ਦੇ ਕੋਠੇ ਵੱਲ ਉਹਦੇ ਘਰ ਵੱਲ ਚੱਲ ਪਿਆ।
ਚਿਤ ਚਾਤ ਅਤ ਤੇ ਸੋ ਮਿਲਿਓ,
ਬੜੀ ਭਾਰੀ ਚਿਤ ਵਿੱਚ ਚਾਹਨਾ ਹੈ ਜੋਗਾ ਸਿੰਘ ਦੇ ਕਿ ਚੱਲ ਕੇ ਮੈਂ ਉਸ ਵੇਸ਼ਵਾ ਨਾਲ ਮਿਲਾਂ।
ਸਿੱਖ ਕੀ ਦਸ਼ਾ ਗੁਰੂ ਤਬ ਜਾਣੇ, ਪਰਮਿਓ ਕਰੇ ਧਰਮ ਕੀ ਹਾਨੀ।
ਹੁਣ ਇੱਧਰ ਸਿੱਖ ਦੇ ਮਨ ਦੀ ਦਸ਼ਾ ਉੱਧਰ ਜਾਣੀ ਜਾਣ, ਗੁਰੂ ਕਲਗੀਧਰ ਪਾਤਸ਼ਾਹ ਜੀ ਜਾਣ ਗਏ ਕਿ ਸਾਡਾ ਸਿੱਖ ਭਰਮ ਚ ਪੈ ਕੇ ਵੇਸ਼ਵਾ ਵੱਲ ਜਾ ਰਿਹਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੀ ਰਾਖੀ ਵੀ ਕਰਦੇ ਨੇ ਕਿ ਮੇਰਾ ਸਿੱਖ ਕਿਤੇ ਭਟਕ ਨਾ ਜਾਏ, ਭਰਮ ਨਾ ਜਾਏ, ਰਖਵਾਲੇ ਵੀ ਬਣਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ ਕਿ ਹੁਣ ਇਹ ਭਰਮ ਗਿਆ ਤੇ ਜੇ ਵੇਸ਼ਵਾ ਕੋਲ ਚਲਾ ਗਿਆ ਤੇ ਇਹਦਾ ਧਰਮ ਭ੍ਰਸ਼ਟ ਹੋ ਜਾਏਗਾ, ਇਹ ਬਜਰ ਕੁਰੈਤ ਕਰ ਬੈਠੇਗਾ।
ਜੇ ਅਬ ਹਮ ਨਾ ਬਚਾਵੇਂ ਜਾਏ, ਅਪਰ ਆਨ ਕੋ ਕਰੇ ਸਹਾਏ।
ਕਲਗੀਧਰ ਸੋਚਦੇ ਨੇ ਕਿ ਜੇ ਹੁਣ ਅਸੀਂ ਜਾ ਕੇ ਨਾ ਬਚਾਇਆ ਤੇ ਕੌਣ ਸਹਾਇਤਾ ਕਰੇਗਾ ਜੋਗਾ ਸਿੰਘ ਦੀ, ਜੇ ਅਸੀਂ ਜਾ ਕੇ ਨਾ ਬਚਾਇਆ, ਅਸੀਂ ਜਾ ਕੇ ਰੱਖਿਆ ਨਾ ਕੀਤੀ ਤੇ ਫਿਰ ਕੌਣ ਬਚਾਵੇਗਾ ਜੋਗਾ ਸਿੰਘ ਦੀ ਰਾਖੀ ਕੌਣ ਕਰੇਗਾ।
ਧਰਮ ਨਸੇ ਸਿੱਖੀ ਨਾ ਰਹੇ,
ਉਹਦਾ ਧਰਮ ਨਸ ਜਾਏਗਾ। ਜੇ ਧਰਮ ਨਸ ਗਿਆ ਤੇ ਫਿਰ ਸਿੱਖੀ ਕਿਵੇਂ ਰਹੇਗੀ ਉਹਦੇ ਅੰਦਰ, ਜੇ ਧਰਮ ਤੋਂ ਭ੍ਰਸ਼ਟ ਹੋ ਗਿਆ ਤੇ ਸਿੱਖੀ ਕਿਵੇਂ ਰਹੇਗੀ।
ਸਿੱਖੀ ਬਿਨਾ ਨਰਕ ਕੋ ਲਹੈ,
ਜੇ ਸਿੱਖੀ ਨਾ ਰਹੀ ਤੇ ਫਿਰ ਨਰਕਾਂ ਵਿੱਚ ਗੋਤੇ ਖਾਵੇਗਾ, ਜੇ ਸਿੱਖੀ ਨਾ ਰਹੀ ਤੇ ਫਿਰ ਨਰਕਾਂ ਵਿੱਚ ਜਾਵੇਗਾ।
ਔਚਕ ਜਬ ਵਿਕਾਰ ਕੋ ਹੋਏ, ਉਚਿਤ ਬਚਾਵਨ ਗੁਰ ਕੋ ਸੋਏ।
ਸਾਡਾ ਸਿੱਖ ਨਰਕਾਂ ਵਿੱਚ ਜਾਵੇ ਮੈਨੂੰ ਨਹੀਂ ਭਾਉਂਦਾ, ਔਚਕ ਅਚਾਨਕ ਜੇ ਕਿਤੇ ਮੇਰੇ ਸਿੱਖ ਦੇ ਹਿਰਦੇ ਵਿੱਚ ਵਿਕਾਰ ਉਪਜਾਵੇ ਤੇ ਫਿਰ ਮੇਰਾ ਫਰਜ਼ ਬਣਦਾ ਕਿ ਮੈਂ ਜਾ ਕੇ ਆਪਣੇ ਉਸ ਸਿੱਖ ਨੂੰ ਬਚਾਵਾਂ। ਮੈਂ ਆਪਣੇ ਉਸ ਸਿੱਖ ਦੀ ਰਾਖੀ ਕਰਾਂ।
ਵਿਚਾਰ ਕਰ ਸ਼੍ਰੀ ਜਗਨਨਾਥਾ,
ਇਦਾਂ ਦੀ ਵਿਚਾਰ ਜਗਤਨਾਥ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤੀ ਹੈ।
ਆਸਾ ਗੈ ਕਰ ਹਾਥਾ,
ਮਹਾਰਾਜ ਜੀ ਨੇ ਹੁਣ ਸੋਨੇ ਦਾ ਨਾ ਆਸਾ, ਸੋਨੇ ਦਾ ਇੱਕ ਚੋਬ ਡੰਡਾ ਸੀ, ਉਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਹੱਥਾਂ ਵਿੱਚ ਪਕੜਿਆ।
ਜਾਮਾ ਬੋ ਪਾਲਨ ਕੋ ਪਾਏ,
ਸਰੀਰ ਤੇ ਬੜੇ ਪੱਲਿਆਂ ਦਾ ਜਾਮਾ ਉਹ ਮਹਾਰਾਜ ਜੀ ਨੇ ਧਾਰਨ ਕੀਤਾ ਹੈ।
ਵੇਸ਼ਵਾ ਦੁਆਰ ਖਲੋਏ ਜਾਏ,
ਜਿਹੜਾ ਵੇਸ਼ਵਾ ਦਾ ਘਰ ਸੀ ਨਾ ਉਹਦੇ ਦਰਵਾਜੇ ਤੇ ਆ ਕੇ ਖਲੋ ਗਏ। ਇੱਥੇ ਸਰੀਰ ਕਰਕੇ ਨਹੀਂ ਆਏ ਕਲਗੀਧਰ ਜੀ, ਕਿਤੇ ਮਹਾਰਾਜ ਜੀ ਵੇਸ਼ਵਾ ਦੇ ਦਰਵਾਜੇ ਤੇ ਸਰੀਰ ਕਰਕੇ ਖਲੋਤੇ ਹੋਣ। ਕੇਵਲ ਉਹ ਜੋਗਾ ਸਿੰਘ ਨੂੰ ਨਜ਼ਰ ਆ ਰਹੇ ਨੇ, ਹੋਰ ਕਿਸੇ ਨੂੰ ਨਜ਼ਰ ਨਹੀਂ ਆ ਰਹੇ। ਇਹ ਸੂਖਸ਼ਮ ਖੇਡਾਂ ਨੇ ਅੰਦਰ ਦੀਆਂ। ਸਰੀਰ ਕਰਕੇ ਮਹਾਰਾਜ ਜੀ ਇੱਥੇ ਪਹਿਰੇਦਾਰ ਨਹੀਂ ਬਣੇ, ਇਹ ਸੂਖਸ਼ਮ ਜੋਤ ਇੱਕ ਪ੍ਰਕਾਸ਼ ਹੈ ਉੱਥੇ ਮਹਾਰਾਜ ਗੁਰੂ ਕਲਗੀਧਰ ਦਾ, ਜਿਹੜਾ ਕੱਲਾ ਜੋਗਾ ਸਿੰਘ ਨੂੰ ਦਿਸ ਰਿਹਾ, ਕਿਸੇ ਹੋਰ ਨੂੰ ਨਹੀਂ ਦਿਸ ਰਿਹਾ। ਇਦਾਂ ਦਾ ਪਹਿਰਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਣਾਇਆ। ਆਮ ਕਰਕੇ ਅਕਸਰ ਕਹਿ ਦਿੰਦੇ ਵੀ ਸਤਿਗੁਰੂ ਜੀ ਵੇਸ਼ਵਾ ਦੇ ਦਰਵਾਜੇ ਤੇ ਪਹਿਰੇਦਾਰ ਬਣ ਕੇ ਖਲੋਤੇ, ਸਰੀਰ ਕਰਕੇ ਨਹੀਂ ਖਲੋਤੇ ਸਾਧ ਸੰਗਤ ਜੀ। ਜੋਤ ਰੂਪ ਕਰਕੇ ਤਾਂ ਸਤਿਗੁਰੂ ਜੀ ਸਾਰੀਆਂ ਥਾਵਾਂ ਤੇ ਵਿਆਪਕ ਨੇ, ਤੇ ਇਸ ਕਰਕੇ ਇੱਥੇ ਸੂਖਸ਼ਮ ਰੂਪ ਕਰਕੇ ਨਜ਼ਰ ਆ ਰਹੇ ਨੇ ਮਹਾਰਾਜ ਜੀ, ਕੱਲਾ ਜੋਗਾ ਸਿੰਘ ਨੂੰ ਹੀ। ਮੈਂ ਇਹ ਗੱਲ ਦੁਹਰਾ ਰਿਹਾ, ਕੱਲਾ ਜੋਗਾ ਸਿੰਘ ਨੂੰ ਦਿਸ ਰਹੇ ਨੇ, ਕਿਸੇ ਹੋਰ ਨੂੰ ਨਹੀਂ ਦਿਸ ਰਹੇ। ਹੱਥ ਵਿੱਚ ਸੋਨੇ ਦੀ ਚੋਬ ਫੜੀ ਹੋਈ, ਸਰੀਰ ਤੇ ਬੜੇ ਕੀਮਤੀ ਬਹੁਤ ਜਾਮਿਆਂ ਵਾਲਾ ਬੜੀਆਂ ਕਲੀਆਂ ਵਾਲਾ ਚੋਲਾ ਉਹ ਧਾਰਨ ਕੀਤਾ ਹੋਇਆ ਹੈ।
ਜੋਗਾ ਸਿੰਘ ਦੇਖ ਹਟ ਰਹਿਓ, ਨਿਰਪ ਕੋ ਚੋਬਦਾਰ ਲਿਓ।
ਜੋਗਾ ਸਿੰਘ ਜਦੋਂ ਕੋਲ ਗਿਆ ਤੇ ਸਤਿਗੁਰੂ ਜੀ ਨੂੰ ਵੇਖਿਆ, ਉਹਨੂੰ ਮਹਾਰਾਜ ਜੀ ਨਹੀਂ ਦਿਸ ਰਹੇ, ਗੁਰੂ ਸਾਹਿਬ ਦਾ ਹੋਰ ਹੀ ਰੂਪ ਨਜ਼ਰ ਆ ਰਿਹਾ, ਪਹਿਰੇਦਾਰ ਦਾ, ਪਹਿਰੇਦਾਰ ਦਾ ਰੂਪ ਦਿਸ ਰਿਹਾ, ਗੁਰੂ ਸਾਹਿਬ ਦਾ ਦਰਸ਼ਨ ਨਹੀਂ ਹੋ ਰਿਹਾ। ਉਹਨੇ ਜਦੋਂ ਜਾ ਕੇ ਵੇਖਿਆ ਵੀ ਸੋਨੇ ਦੀ ਚੋਬ ਫੜੀ ਹੈ, ਲੱਗਦਾ ਕੋਈ ਰਾਜਾ ਆਇਆ ਹੋਵੇਗਾ, ਉਹਦਾ ਇਹ ਨੌਕਰ ਖੜਾ ਪਹਿਰੇਦਾਰ, ਇੱਥੇ ਵੇਸ਼ਵਾ ਦੇ ਕੋਲ ਅੰਦਰ ਕੋਈ ਰਾਜਾ ਆਇਆ ਹੋਵੇਗਾ, ਜਿਹਦਾ ਇਹ ਪਹਿਰੇਦਾਰ ਖਲੋਤਾ ਸੋਨੇ ਦੀ ਚੋਬ ਫੜੀ ਬੈਠਾ, ਕੋਈ ਛੋਟਾ ਮੋਟਾ ਬੰਦਾ ਨਹੀਂ ਆਇਆ ਹੋਣਾ ਅੰਦਰ, ਕੋਈ ਰਾਜਾ ਕੋਈ ਬਾਦਸ਼ਾਹ ਆਇਆ ਹੋਵੇਗਾ।
ਇਸ ਕੋ ਸਵਾਮੀ ਅੰਤਰ ਹੋਏ,
ਇਹਦਾ ਜਿਹੜਾ ਮਾਲਕ ਹੈ ਉਹ ਅੰਦਰ ਹੋਵੇਗਾ, ਸ਼ਾਇਦ ਇਸੇ ਕਰਕੇ ਚੋਬਦਾਰ ਇੱਥੇ ਖੜਾ, ਇਹ ਜਿਹੜਾ ਪਹਿਰੇਦਾਰ ਖਲੋਤਾ ਇਹਦਾ ਜਿਹੜਾ ਸਵਾਮੀ ਹੈ ਇਹਦਾ ਜਿਹੜਾ ਮਾਲਕ ਹੈ ਉਹ ਅੰਦਰ ਵੇਸ਼ਵਾ ਕੋਲ ਹੋਵੇਗਾ।
ਮੂਹ ਸੰਗ ਮਿਲਿਆ ਨਹੀਂ ਕਿਮ ਸੋਏ,
ਜੇ ਇਹਦਾ ਮਾਲਕ ਅੰਦਰ ਹੈ ਤੇ ਵੇਸ਼ਵਾ ਨੇ ਮੇਰੇ ਨਾਲ ਕਿੱਥੇ ਮਿਲਣਾ, ਉਹਨੇ ਮੇਰੇ ਨਾਲ ਕਿੱਥੇ ਮਿਲਾਪ ਕਰਨਾ।
ਚਲਿਓ ਜਾਏ ਜਾਵੇ ਇਹ ਨਿਜ ਡੇਰੇ,
ਸੋਚਦਾ ਜੋਗਾ ਸਿੰਘ ਵੀ ਚਲੋ ਕਿੰਨਾ ਕੁ ਚਿਰ ਰਹੇਗਾ ਅੰਦਰ, ਜਦੋਂ ਕੁਝ ਸਮੇਂ ਬਾਅਦ ਇਹਦਾ ਜਿਹੜਾ ਸਵਾਮੀ ਮਾਲਕ ਚਲਾ ਜਾਵੇਗਾ।
ਮਿਲੋ ਆਏ ਬੇਸ਼ਵਾ ਤੋਂ ਫੇਰੇ,
ਮੈਂ ਫਿਰ ਦੁਬਾਰਾ ਆ ਕੇ ਬੇਸ਼ਵਾ ਨੂੰ ਮਿਲ ਲਵਾਂਗਾ, ਕੁਝ ਸਮਾਂ ਠਹਿਰ ਕੇ ਆ ਜਾਵਾਂਗਾ, ਜਦੋਂ ਇਹ ਚਲੇ ਜਾਣਗੇ ਪਹਿਰੇਦਾਰ ਚਲਾ ਜਾਏਗਾ, ਇਹਦਾ ਜਿਹੜਾ ਮਾਲਕ ਹੈ ਅੰਦਰ ਆਇਆ ਹੋਇਆ ਉਹ ਚਲਾ ਜਾਏਗਾ, ਫਿਰ ਮੈਂ ਆ ਕੇ ਵੇਸ਼ਵਾ ਨੂੰ ਮਿਲ ਲਵਾਂਗਾ।
ਇਹ ਵਿਚਾਰ ਨਿਜ ਹੈ ਕੇ ਪਾਸ,
ਇਹਨਾਂ ਦੀ ਵਿਚਾਰ ਕਰਕੇ ਮਨ ਚ ਭਾਈ ਜੋਗਾ ਸਿੰਘ ਆਪਣੇ ਘੋੜੇ ਦੇ ਕੋਲ ਆ ਗਿਆ।
ਥਿਰਿਓ ਜਾਏ ਤ੍ਰਿਆ ਮਿਲ ਬੇ ਆਸ,
ਮਨ ਵਿੱਚ ਵੇਸ਼ਵਾ ਨੂੰ ਮਿਲਣ ਦੀ ਪ੍ਰੀਤ ਰੱਖ ਕੇ ਜੋਗਾ ਸਿੰਘ ਆਪਣੇ ਘੋੜੇ ਕੋਲ ਆ ਕੇ ਬੈਠਾ ਹੈ।
ਪੀੜਤ ਮਦਨ ਨਾ ਨਿੰਦਰਾ ਆਵੇ,
ਮਨ ਚ ਕਾਮ ਵਾਸ਼ਨਾ ਪ੍ਰਬਲ ਹੋ ਰਹੀ ਹੈ, ਜਿਸ ਕਰਕੇ ਇਹਨੂੰ ਨੀਂਦ ਨਹੀਂ ਆ ਰਹੀ।
ਤ੍ਰਿਆ ਮਿਲਣ ਸੰਕਲਪ ਉਠਾਵੇ,
ਉਸ ਵੇਸ਼ਵਾ ਨੂੰ ਮਿਲਣ ਦਾ ਭਾਰੀ ਸੰਕਲਪ ਜੋਗਾ ਸਿੰਘ ਦੇ ਮਨ ਵਿੱਚ ਉੱਠ ਰਿਹਾ ਬਾਰ ਬਾਰ।
ਬੀਤੇ ਜਾਮ ਬੋਰ ਚੱਲ ਗਏ, ਚੋਬਦਾਰ ਸੋਹੇੜਤ ਭਇਓ।
ਜਦੋਂ ਇੱਕ ਪੈਰ ਬੀਤ ਗਿਆ, ਦੋ ਪੈਰ ਯਾਨੀ ਕਿ ਇੱਕ ਪੈਰ ਬੀਤਿਆ ਪਹਿਲਾਂ ਗਿਆ ਸੀ, ਫਿਰ ਜਦੋਂ ਇੱਕ ਪੈਰ ਬੀਤ ਗਿਆ ਜੋਗਾ ਸਿੰਘ ਫਿਰ ਗਿਆ ਉੱਥੇ ਵੇਸ਼ਵਾ ਦੇ ਦਰਵਾਜੇ ਤੇ ਜਾ ਕੇ ਵੇਖਿਆ ਕਿ ਚੋਬਦਾਰ ਫਿਰ ਉਸੇ ਤਰ੍ਹਾਂ ਖੜਾ ਉੱਥੇ, ਹੱਥ ਚ ਸੋਨੇ ਦੀ ਚੋਬ ਫੜੀ ਹੋਈ ਤੇ ਚੋਬਦਾਰ ਫਿਰ ਉਸੇ ਤਰ੍ਹਾਂ ਉੱਥੇ ਖੜਾ ਹੋਇਆ।
ਮਨ ਮੁਰਝਾਏ ਦੁਖੀ ਹੋਏ ਮੁਰਿਓ,
ਜੋਗਾ ਸਿੰਘ ਦਾ ਮਨ ਮੁਰਝਾ ਗਿਆ ਤੇ ਬੜਾ ਦੁਖੀ ਜਿਹਾ ਹੋ ਕੇ ਉੱਥੋਂ ਵਾਪਸ ਫਿਰ ਮੁੜ ਆਇਆ।
ਅਵਲੋ ਨੈ ਮੈਂ ਪਾਲ ਨਿਕਲਿਓ,
ਕਹਿੰਦੇ ਲੱਗਦਾ ਉਹ ਰਾਜਾ ਹਾਲੇ ਤੱਕ ਨਿਕਲ ਕੇ ਨਹੀਂ ਆਇਆ, ਵੇਸ਼ਵਾ ਦੇ ਮਕਾਨ ਵਿੱਚੋਂ ਬਾਹਰ ਨਹੀਂ ਆਇਆ।
ਗਇਓ ਬਿਸੂਰਤ ਹੈ ਕੇ ਤੀਰ,
ਔਰ ਆਪਣੇ ਮਨ ਦੇ ਵਿੱਚ ਝੂਰਦਾ ਹੈ ਮਨ ਵਿੱਚ ਘੋੜੇ ਕੋਲ ਆ ਕੇ ਬਹੁਤ ਜ਼ਿਆਦਾ ਝੂਰਦਾ ਹੈ।
ਤਿਉਂ ਤਿਉਂ ਲਗੈ ਕਾਮ ਕੇ ਤੀਰ,
ਜਿਵੇਂ ਜਿਵੇਂ ਕਾਮ ਦੇ ਤੀਰ ਵੱਜਦੇ ਨੇ ਮਨ ਦੇ ਵਿੱਚ ਵਿਭਚਾਰ ਦੇ, ਤਿਵੇਂ ਤਿਵੇਂ ਹੋਰ ਜ਼ਿਆਦਾ ਪੀੜਿਤ ਹੋ ਰਿਹਾ।
ਇਹ ਨਿਕਸੇ ਜਬ ਭੂਪ ਬਿਲੰਦ,
ਕਹਿੰਦੇ ਜਦੋਂ ਇਹ ਰਾਜਾ ਨਿਕਲੇਗਾ ਇੱਥੋਂ, ਵੱਡਾ ਰਾਜਾ ਕੋਈ ਜਿਹਦਾ ਪਹਿਰੇਦਾਰ ਬਾਹਰ ਖੜਾ, ਚੋਬਦਾਰ ਸੋਨੇ ਦੀ ਚੋਬ ਲੈ ਕੇ ਇਹ ਨਿਕਲੇਗਾ, ਤਾਂ ਮੈਂ ਜਾਵਾਂਗਾ।
ਲੂਤੀਆ ਸੋ ਦਹੇ ਅਨੰਗ,
ਔਰ ਉਹਦੇ ਨਾਲ ਮਿਲ ਕੇ ਆਪਣੀ ਵਾਸ਼ਨਾ ਪੂਰੀ ਕਰਾਂਗਾ।
ਅੱਜ ਰਾਤ ਮੈਂ ਕੇਲ ਮਚਾਵਾਂ,
ਔਰ ਅੱਜ ਰਾਤ ਇਸ ਤਰ੍ਹਾਂ ਵਿਭਚਾਰ ਕਰਦਿਆਂ ਬਤੀਤ ਕਰਾਂਗਾ।
ਮਨ ਭਾਵਤ ਕੋ ਹੀ ਲਪਟਾਵੋ,
ਔਰ ਮਨ ਭਾਉਂਦੀਆਂ ਗੱਲਾਂ ਕਰਾਂਗਾ।
ਏਕ ਜਾਮ ਜਬ ਰਾਤ ਰਹੀ ਹੈ, ਜਾਗਤ ਬੈਠੇ ਘਾਤ ਲਈ ਹੈ।
ਤਿੰਨ ਪਹਿਰ ਬੀਤ ਗਏ, ਇੱਕ ਪਹਿਰ ਰਾਤ ਰਹਿ ਗਈ, ਬਾਅਦ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਤੇ ਜਾਗਦੇ ਹੀ ਜੋਗਾ ਸਿੰਘ ਦੀ ਰਾਤ ਬੀਤੀ ਹੈ, ਇੱਕ ਪੈਰ ਰਾਤ ਬਾਕੀ ਬਚੀ ਹੈ।
ਧਨ ਲੈ ਕਰਤਰੀਆ ਦੁਆਰੇ ਗਏ,
ਜਦੋਂ ਇੱਕ ਪੈਰ ਰਾਤ ਰਹੀ ਤੇ ਪੈਸੇ ਰੁਪਈਏ ਲੈ ਕੇ ਫਿਰ ਦੁਬਾਰਾ ਉਸੇ ਵੇਸ਼ਵਾ ਦੇ ਦਰਵਾਜੇ ਤੇ ਗਿਆ।
ਚੋਬਦਾਰ ਤੇਰੇ ਰਤ ਭਇਓ,
ਜਾ ਕੇ ਵੇਖਿਆ ਵੀ ਚੋਬਦਾਰ ਹਾਲੇ ਵੀ ਖੜਾ, ਉਹਦੇ ਹੱਥ ਵਿੱਚ ਸੋਨੇ ਦੀ ਚੋਬ ਹੈ, ਉਹ ਹਾਲੇ ਵੀ ਖੜਾ। ਇਹਨੇ ਜਾ ਕੇ ਜਦੋਂ ਵੇਖਿਆ,
ਉਹ ਦੁੱਖ ਪਾਏ ਅਟਿਓ ਮੁਰਝਾਇਓ,
ਮਨ ਚ ਬੜਾ ਦੁੱਖ ਪਾ ਕੇ ਫਿਰ ਉਥੋਂ ਹਟ ਆਇਆ, ਮੁੜ ਆਇਆ।
ਕੋਨ ਰਿਪੀਸ ਪਰਬੋ ਬਿਰਮਾਇਓ,
ਕਹਿੰਦੇ ਪਤਾ ਨੀ ਕਿਹੜਾ ਰਾਜਾ ਹੈ ਜਿਹੜਾ ਇੰਨਾ ਜਿਆਦਾ ਮੋਹਿਤ ਹੋਇਆ ਹੋਇਆ ਇਸ ਵੇਸ਼ਵਾ ਤੇ।
ਨੈ ਨਿਕਸਿਓ ਤ੍ਰੈ ਪੈਰ ਬਿਤਾਏ, ਅਬ ਇਹ ਚਾਰ ਘੜੀ ਠਹਿਰਾਏ,
ਕਹਿੰਦੇ ਵੀ ਹੁਣ ਚਾਰ ਘੜੀਆਂ ਹੀ, ਬਾਕੀ ਦਾ ਸਮਾਂ ਰਾਤ ਦਾ ਬਚਿਆ ਹੈ, ਤਿੰਨ ਪਹਿਰ ਦਾ ਸਮਾਂ ਬੀਤ ਗਿਆ, ਉਹ ਰਾਜਾ ਹਾਲੇ ਤੱਕ ਬਾਹਰ ਨਹੀਂ ਆਇਆ।
ਇੱਕ ਸਜਾਏ ਗੋ ਆਪਣੇ ਸਦਨ,
ਜਦੋਂ ਇੱਥੋਂ ਨਿਕਲ ਕੇ ਆਪਣੇ ਘਰ ਚਲਾ ਜਾਏਗਾ,
ਤਬ ਮੈਂ ਮਿਲੋ ਹਰੋਂ ਮਦ ਮਦਨ,
ਫਿਰ ਮੈਂ ਜਾ ਕੇ ਉਸ ਵੇਸ਼ਵਾ ਨੂੰ ਮਿਲਾਂਗਾ।
ਡੇਰੇ ਪੁਨ ਬੈਠੇ ਜਾਏ,
ਇੱਦਾਂ ਸੋਚ ਕੇ ਫਿਰ ਜੋਗਾ ਸਿੰਘ ਵਾਪਸ ਪਰਤ ਆਇਆ ਤੇ ਆਪਣੇ ਜਿੱਥੇ ਘੋੜੇ ਕੋਲ ਡੇਰਾ ਸੀ ਉੱਥੇ ਬੈਠਾ ਹੈ।
ਰਹੀ ਰਾਤ ਜਬ ਗਈ ਬਿਆਏ,
ਇਸ ਤਰ੍ਹਾਂ ਜਦੋਂ ਸਾਰੀ ਰਾਤ ਬਤੀਤ ਹੋ ਗਈ,
ਅਰਲਾਉਂਦਾ ਕੋ ਸਮੇਂ ਪਹੁੰਚਾ,
ਉਧਰ ਸੂਰਜ ਚੜਨ ਦਾ ਸਮਾਂ ਜਿਹੜਾ ਸੀ ਉਹ ਨੇੜੇ ਆ ਗਿਆ।
ਕੌਮਨ ਮਤ ਤੇ ਮਿਲ ਬੋਰ ਉੱਚਾ,
ਮਨ ਦੇ ਵਿੱਚ ਮਨ ਮਥ ਦੀ ਵਿਰਤੀ ਬਣੀ ਹੋਈ ਹੈ।
ਤਾਬੀ ਚੋਬਦਾਰ ਸੋ ਖਰਿਓ,
ਦੇਖਿਆ ਵੀ ਚੋਬਦਾਰ ਹਾਲੇ ਵੀ ਖੜਾ, ਥੋੜੀ ਥੋੜੀ ਲੋ ਲੱਗ ਗਈ ਹੈ, ਦਿਨ ਚੜਨ ਵਾਲਾ ਹੋ ਗਿਆ, ਪਰ ਉਹ ਚੋਬਦਾਰ ਨੀ ਉਥੋਂ ਹਟਿਆ, ਉਹ ਹਾਲੇ ਵੀ ਖੜਾ ਹੈ।
ਹਟ ਕਰ ਆਏ ਤਿਮਰ ਤਬ ਟਰਿਓ,
ਜਦੋਂ ਹਟ ਕੇ ਆਇਆ ਤੇ ਇੰਨੇ ਨੂੰ ਦਿਨ ਕਾਫੀ ਚੜਨ ਲੱਗਾ।
ਤਮ ਸਮੇਤ ਸਿੱਖ ਕੋ ਅਗਿਆਨਾ,
ਕਹਿੰਦੇ ਹੁਣ ਜਿਹੜਾ ਤਮ ਹਨੇਰਾ ਸੀ ਉਹਦੇ ਨਾਲ ਸਿੱਖ ਦੇ ਅੰਦਰ ਜਿਹੜਾ ਅਗਿਆਨ ਸੀ,
ਨਾ ਸਿਉ ਭਇਓ ਪੜਗਾ ਸੋ ਗਿਆਨਾ,
ਜਿਵੇਂ ਹਨੇਰਾ ਖਤਮ ਹੋਇਆ ਉਸੇ ਤਰ੍ਹਾਂ ਸਿੱਖ ਦੇ ਅੰਦਰ ਜਿਹੜਾ ਅਗਿਆਨ ਸੀ ਉਹ ਵੀ ਖਤਮ ਹੋ ਗਿਆ।
ਬਾਰ ਬਾਰ ਮਨ ਅਦਕ ਧਿਕਾਰਾ, ਬੀਤੇ ਹੋ ਤੋ ਗਜਬ ਇਹ ਭਾਰਾ,
ਆਪਣੇ ਆਪ ਨੂੰ ਬਾਰ ਬਾਰ ਤ੍ਰਿਕਾਰਾਂ ਪਾਉਣ ਲੱਗਾ ਜੋਗਾ ਸਿੰਘ, ਉਹ ਤੇਰੇ ਤੇ ਲਾਹਨਤ ਹੈ, ਤ੍ਰਿਕਾਰ ਹੈ ਕਿ ਤੂੰ ਕਿੱਡਾ ਵੱਡਾ ਗਜਬ ਗੁਜ਼ਾਰ ਦੇਣ ਲੱਗਾ ਸੀ, ਕਿੱਡਾ ਵੱਡਾ ਪਹਾੜੀ ਪਾਪ ਕਰ ਦੇਣ ਲੱਗਾ ਸੀ। ਜੇ ਕਿਤੇ ਉਹ ਚੋਬਦਾਰ ਉੱਥੇ ਨਾ ਖੜਾ ਹੁੰਦਾ, ਜੇ ਉਹਦਾ ਸਵਾਮੀ ਅੰਦਰ ਨਾ ਗਿਆ ਹੁੰਦਾ ਤੇ ਤੂੰ ਕਿੱਡਾ ਵੱਡਾ ਗਜਬ ਕਰ ਦਿੰਦਾ, ਕਿੱਡਾ ਵੱਡਾ ਅਧਰਮ ਕਰ ਦਿੰਦਾ। ਹੁਣ ਜੋਗਾ ਸਿੰਘ ਦੇ ਮਨ ਚ ਪਛਤਾਵਾ ਆਉਣ ਲੱਗਾ ਹੈ। ਸ਼ੁੱਧ ਮਨ ਸੀ ਨਾ, ਸ਼ੁੱਧ ਮਨ ਵਿੱਚ ਜੇ ਕਿਤੇ ਮਾੜੀ ਬਿਰਤੀ ਆ ਵੀ ਜਾਏ ਤੇ ਬਾਅਦ ਵਿੱਚ ਪਛਤਾਵਾ ਵੀ ਆ ਜਾਂਦਾ ਹੈ, ਪਛਚਾਤਾਪ ਵੀ ਆ ਜਾਂਦਾ ਹੈ। ਹੁਣ ਜੋਗਾ ਸਿੰਘ ਦੇ ਅੰਦਰ ਦੀ ਅਵਿਦਿਆ ਗੁਰੂ ਸਾਹਿਬ ਨੇ ਦੂਰ ਕਰ ਦਿੱਤੀ, ਅਗਿਆਨ ਦੂਰ ਕਰ ਦਿੱਤਾ।
ਸਾਰੀ ਰਾਤ ਪੈਰਾ ਦੇਵੇ ਆਪ ਚੌਕੀਦਾਰ ਬਣ ਕੇ, ਪਾਪੇ ਅਗਨ ਵਿੱਚੋਂ ਲਵੇ ਸਿੰਘ ਨੂੰ ਨਿਕਾਲ ਜੀ, ਜੇਕਰ ਚੋਬਦਾਰ ਨੈ ਉਤਾ ਇਸ ਮਿਸ ਖਾਤ ਨਰਕ ਮੈਂ ਗੋਤਾ।
ਜੇ ਕਿਤੇ ਚੋਬਦਾਰ ਨਾ ਖੜਾ ਹੁੰਦਾ ਤੇ ਮੈਂ ਇਸ ਦੇ ਬਹਾਨੇ ਅੱਜ ਨਰਕਾਂ ਵਿੱਚ ਗੋਤਾ ਖਾਣਾ ਸੀ, ਅੱਜ ਮੈਂ ਨਰਕ ਵਿੱਚ ਡਿੱਗ ਜਾਣਾ ਸੀ, ਨਰਕਾਂ ਦੀ ਅੱਗ ਵਿੱਚ ਸੜਨਾ ਸੀ, ਜੇ ਕਿਤੇ ਪਹਿਰਾ ਪਹਿਰੇਦਾਰ ਨਾ ਖਲੋਤਾ ਹੁੰਦਾ
ਮੈਂ ਸਿੱਖੀ ਇਸ ਭਾਂਤ ਕਮਾਏ
ਮੈਂ ਗੁਰੂ ਕੀ ਸਿੱਖੀ ਇਸ ਪ੍ਰਕਾਰ ਕਮਾਈ ਹੈ
ਗੁਰਟਿਕ ਸੇਵਤ ਰਹੋ ਸਦਾਏ
ਸਤਿਗੁਰਾਂ ਦੇ ਕੋਲ ਰਹਿ ਕੇ ਮਹਾਰਾਜ ਜੀ ਦੀ ਸੇਵਾ ਸਦਾ ਕੀਤੀ ਹੈ
ਇਸ ਲਈ ਵਿਆਹ ਤੋਂ ਗਏ
ਆਗਿਆ ਲੈ ਕੇ ਸਤਿਗੁਰਾਂ ਦੀ ਵਿਆਹ ਵਾਸਤੇ ਗਿਆ ਸੀ
ਤੈ ਗੁਰੂ ਹੁਕਮ ਬਿਲੋਕਤ ਭਇਓ
ਉੱਥੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੈਂ ਵੇਖਿਆ
ਖੋਲਸ ਬਰਕਨ ਕੀ ਬਰ ਬਾਲਾ
ਸੋਲਾਂ ਸਾਲਾਂ ਦੀ ਜਿਹੜੀ ਸ੍ਰੇਸ਼ਟ ਬਾਲਾ ਇਸਤਰੀ ਸੀ
ਵੇਦ ਲੋਕ ਮਤ ਚਰਮ ਵਿਸਾਲਾ
ਔਰ ਜਿਹਦੇ ਵਾਸਤੇ ਵੇਦ ਲੋਕ ਆਦਿਕ ਧਰਮ ਦੀ ਮਰਿਆਦਾ ਸੀ
ਆਸਰੀਆ ਸੰਗ ਪ੍ਰਥਮ ਕੋ ਮੇਲ
ਇਹੋ ਜੀ ਇਸਤਰੀ ਦੇ ਨਾਲ ਮੇਰਾ ਅੱਜ ਪ੍ਰਥਮ ਮੇਲ ਹੋਣਾ ਸੀ
ਜੋ ਨਿਸ਼ਪਾਪ ਮਦਨ ਕੇ ਕੇਲ
ਨਿਸ਼ਪਾਪ ਹੋਣਾ ਸੀ ਆਪਣੀ ਨਿਜ ਇਸਤਰੀ ਦਾ ਸੰਬੰਧ ਹੋਣਾ ਸੀ ਉਹਦੇ ਵਿਚ ਕੋਈ ਪਾਪ ਨਹੀਂ ਸੀ
ਸਿੱਕੀ ਸਿਦਕ ਰੱਖ ਬੇਹੇਤ ਚਲਿਓ ਤੁਰਤ ਸਭ ਤਜਿਓ ਨਕੇਤ
ਸਿੱਖੀ ਸਿਦਕ ਰੱਖਣ ਵਾਸਤੇ ਮੈਂ ਆਪਣੇ ਘਰੋਂ ਚੱਲ ਪਿਆ ਪਰ ਜੇ ਡੋਲਿਆ ਤੇ ਇੱਥੇ ਆ ਕੇ ਇੱਕ ਟਕੇ ਦੀ ਵੇਸ਼ਵਾ ਤੇ ਡੋਲ ਪਿਆ
ਇਮ ਪਛਤਾਏ ਜ਼ੀਨ ਹੈ ਪਾਏ
ਤਾਂ ਮਨ ਚ ਪਛਤਾਵਾ ਕਰਕੇ ਜੋਗਾ ਸਿੰਘ ਨੇ ਘੋੜੇ ਤੇ ਕਾਠੀ ਪਾਈ ਹੈ
ਅਨੰਦਪੁਰ ਕੀ ਦਿਸ਼ ਧਾਏ
ਔਰ ਉਥੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਿਆ
ਮਾਰਗ ਲੰਘ ਸਤ ਦਰਵ ਤਰਿਓ
ਸਾਰਾ ਪੈਂਡਾ ਤੈ ਕਰਕੇ ਸਤਲੁਜ ਦਰਿਆ ਜੋਗਾ ਸਿੰਘ ਨੇ ਪਾਰ ਕੀਤਾ ਹੈ
ਗੁਰੂ ਕੇ ਪੁਰ ਮੈਂ ਭਰਿਓ
ਆ ਕੇ ਸ੍ਰੀ ਅਨੰਦਪੁਰ ਸਾਹਿਬ ਗੁਰੂ ਨਗਰੀ ਚ ਪ੍ਰਵੇਸ਼ ਕੀਤਾ ਹੈ
ਆਏ ਲੰਘਾਏ ਕਰ ਤੋਰਨ ਗਯੋ
ਛੇਤੀ ਨਾਲ ਘੋੜਾ ਇੱਕ ਪਾਸੇ ਬੰਨ ਕੇ ਮਹਾਰਾਜ ਜੀ ਦੇ ਕੋਲ ਗਿਆ
ਜਗਨਨਾਥ ਤਬ ਦੇਖਤ ਭਇਓ
ਔਰ ਜਗਤ ਨਾਥ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕੀਤੇ
ਸਮੁਖ ਹੋਏ ਕਰ ਬੰਧਨ ਠਾਨੇ ਸਤਗੁਰ ਸਿੱਖ ਕੋ ਪਿਕ ਕੈ ਬਾਨੇ
ਸਤਗੁਰਾਂ ਦੇ ਸਨਮੁਖ ਹੋ ਕੇ ਜੋਗਾ ਸਿੰਘ ਨੇ ਵੰਦਨਾ ਕੀਤੀ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ
ਜੋਗਾ ਸਿੰਘ ਸਦਨ ਤੇ ਆਇਓ
ਮਹਾਰਾਜ ਜੀ ਕਹਿੰਦੇ ਹਾਂ ਭਾਈ ਜੋਗਾ ਸਿੰਘ ਜੀ ਆ ਗਏ ਹੋ ਆਪਣੇ ਘਰੋਂ ਚੱਲ ਕੇ
ਦੇਖੋ ਮਹਾ ਉਰ ਸਿਦਕ ਕਮਾਇਓ
ਕਹਿੰਦੇ ਵਾਹ ਜੋਗਾ ਸਿੰਘ ਤੂੰ ਗੁਰੂ ਦਾ ਬੜਾ ਸਿਦਕ ਕਮਾਇਆ ਹੈ ਤੂੰ ਗੁਰੂ ਦਾ ਬੜਾ ਭਾਰੀ ਭਰੋਸਾ ਰੱਖਿਆ
ਇਮ ਕਹਿ ਕਰ ਬਿਗਸੇ ਮੰਦ ਮੰਦ
ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਕੇ ਮੁਸਕਰਾ ਪਏ ਨੇ
ਬਾਰ ਬਾਰ ਪੁਨ ਭਨੇ ਮੁਕੰਦ
ਬਾਰ ਬਾਰ ਮਹਾਰਾਜ ਜੀ ਕਹਿੰਦੇ ਕਹਿੰਦੇ ਕਮਾਲ ਕਰ ਦਿੱਤੀ ਜੋਗਾ ਸਿੰਘ ਬੜਾ ਸਿਦਕ ਕਮਾਇਆ ਗੁਰੂ ਦਾ ਤੂੰ ਕਮਾਲ ਹੀ ਹੋ ਗਈ ਮਹਾਰਾਜ ਨਾਲੇ ਬਾਰ ਬਾਰ ਕਹਿੰਦੇ ਨਾਲੇ ਮੁਸਕਰਾਉਂਦੇ ਨੇ
ਹਸਤ ਮੋਤਿਆਰ ਕੈ ਸੁਬੈਨ
ਨਾਲੇ ਹੱਸਦੇ ਨੇ ਨਾਲੇ ਮਹਾਰਾਜ ਜੀ ਏਦਾਂ ਬੋਲਦੇ ਨੇ
ਕਿਰਪਾ ਰਸੀਲੇ ਕਰ ਕਰ ਨੈਣ
ਕਿਰਪਾ ਦੇ ਨਾਲ ਰਸ ਭਰੇ ਨੇਤਰਾਂ ਨਾਲ ਵੇਖਦੇ ਹਨ
ਅਸੈ ਬਿਲਾਸ ਕਰੈ ਬੋ ਤੇਰੇ
ਮਹਾਰਾਜ ਜੀ ਹੱਸਦੇ ਤੇ ਬੜੇ ਬਿਲਾਸ ਕਰਦੇ ਹਨ
ਨਿਕਟ ਸਿੰਘ ਗਨ ਗੁਰ ਕੇ ਹੇਰੇ
ਲਾਗੇ ਜਿਹੜੇ ਸਿੰਘ ਸਨ ਉਹ ਵੀ ਸਾਰੇ ਵੇਖਦੇ ਨੇ
ਜੋੜ ਕੀ ਨਸੇ ਅਰਦਾਸ ਸ਼੍ਰੀ ਪ੍ਰਭ ਰਾਵਰ ਕੇਰ ਬਿਲਾਸ
ਜੋਗਾ ਸਿੰਘ ਨੇ ਹੱਥ ਜੋੜੇ ਤੇ ਕਹਿਣ ਲੱਗਾ ਹੇ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਜਿਹੜੇ ਤੁਹਾਡੇ ਬਿਲਾਸ ਨੇ ਤੁਹਾਡੇ ਚੋਜ ਹਨ
ਜਾਨੋ ਆਪਣਾ ਹਮ ਕੁਛ ਜਾਨਾ
ਤੁਸੀਂ ਜਾਣਦੇ ਹੋ ਅਸੀਂ ਨਹੀਂ ਜਾਣ ਸਕਦੇ
ਹਸਨੇ ਏਤ ਕਿਆ ਕਰੋ ਬਖਾਨਾ
ਮਹਾਰਾਜ ਜੀ ਹੱਸਣ ਵਾਸਤੇ ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਹੱਸ ਰਹੇ ਹੋ ਮੁਸਕਰਾ ਰਹੇ ਹੋ
ਤਬ ਗੁਰ ਕਹਿਓ ਬੂਝ ਲਿਓ ਇਸ ਕੋ
ਸਿੰਘ ਲਾਗੇ ਬੈਠੇ ਪੁੱਛਣ ਲੱਗੇ ਮਹਾਰਾਜ ਜੀ ਹੱਸੀ ਜਾ ਰਹੇ ਹੋ ਕੀ ਗੱਲ ਹੈ ਹੱਸਣ ਦਾ ਕੀ ਕਾਰਨ ਹੈ ਮਹਾਰਾਜ ਜੀ ਕਹਿੰਦੇ ਭਾਈ ਜੋਗਾ ਸਿੰਘ ਨੂੰ ਪੁੱਛ ਲੋ ਕਿਉਂ ਹੱਸਦੇ ਆ ਖੜਾ ਸਾਹਮਣੇ ਲੱਗ ਗਏ ਇਹਨੂੰ ਪੁੱਛ ਲੋ ਅਸੀਂ ਕਿਉਂ ਹੱਸਦੇ ਹਾਂ
ਆਪਣੀ ਕਹਿ ਸਭ ਕਿਸ ਕੋ
ਇਹਨੂੰ ਪੁੱਛੋ ਵੀ ਇਹ ਆਪਣੀ ਬਿਰਥਾ ਦੱਸੇ ਸਾਰੀ ਆਪਣੀ ਗੱਲ ਦੱਸੇ
ਜਿਮ ਬੀਤੀ ਗਤ ਇਸ ਕੇ ਸਾਥ ਜਿਮ ਰਾਖਿਓ ਪ੍ਰਭ ਦੇ ਕਰ ਹਾਥ
ਜਿਵੇਂ ਇਹਦੇ ਨਾਲ ਬੀਤੀ ਹੈ ਜਿਵੇਂ ਇਹਨੂੰ ਪ੍ਰਭੂ ਨੇ ਹੱਥ ਦੇ ਕੇ ਰੱਖਿਆ ਹੁਣ ਇਹਨੂੰ ਹੀ ਪੁੱਛੋ ਜੋਗਾ ਸਿੰਘ ਹੀ ਦੱਸੇਗਾ ਤੁਹਾਨੂੰ
ਜੋਗਾ ਸਿੰਘ ਲੱਖੀ ਗਤ ਸੋਏ ਮਮ ਹਿਤ ਚੋਬਦਾਰ ਗੁਰੂਏ
ਜੋਗਾ ਸਿੰਘ ਜਾਣ ਗਿਆ ਕਿ ਬਾਜਾਂ ਵਾਲੇ ਚੋਜੀ ਪ੍ਰੀਤਮ ਮੇਰੇ ਵਾਸਤੇ ਚੋਬਦਾਰ ਬਣ ਗਏ ਉਸ ਵੇਸ਼ਵਾ ਦੇ ਦੁਆਰ ਤੇ ਜਾ ਕੇ ਚੋਬਦਾਰ ਬਣ ਕੇ ਖਲੋ ਗਏ। ਮੇਰੇ ਵਾਸਤੇ ਮਹਾਰਾਜ ਜੀ ਨੇ ਏਡੀ ਵੱਡੀ ਕਿਰਪਾ ਕੀਤੀ ਹੈ।
ਸਮਝ ਬਾਰਤਾ ਚਰਨੀ ਪਰਿਓ, ਧੰਨ ਪ੍ਰਭੂ ਦੇ ਹੱਥ ਉਭਰਿਓ।
ਇਹ ਸਮਝ ਕੇ ਸਾਰੀ ਗੱਲ ਗੁਰੂ ਚਰਨਾਂ ਤੇ ਢਹਿ ਪਿਆ ਜੋਗਾ ਸਿੰਘ, ਡਿੱਗ ਪਿਆ, ਕਹਿੰਦਾ ਸਤਿਗੁਰੂ ਧੰਨ ਹੋ, ਤੁਸੀਂ ਮੈਨੂੰ ਹੱਥ ਦੇ ਕੇ ਉਭਾਰ ਲਿਆ।
ਆਪ ਸਮਾਨ ਨਾ ਪਰ ਕਿਰਪਾਲਾ,
ਮਹਾਰਾਜ ਤੁਹਾਡੇ ਸਮਾਨ ਕੋਈ ਹੋਰ ਕਿਰਪਾਲੂ ਨਹੀਂ ਹੈ।
ਸਦਾ ਦਾਸ ਕੇ ਮਨ ਰਖਵਾਲਾ,
ਤੁਸੀਂ ਸਦਾ ਆਪਣੇ ਦਾਸਾਂ ਦੇ ਰਖਵਾਲੇ ਹੋ।
ਕਜੋ ਜਿਠਾਈ ਸਿੱਕੇ ਕਾਰਨ,
ਔਰ ਤੁਸੀਂ ਆਪਣੇ ਸਿੱਖਾਂ ਵਾਸਤੇ ਆਪਣੀ ਵਡਿਆਈ ਵੀ ਛੱਡਦੇ ਹੋ।
ਕਿਉਂਕਿ ਉਹ ਕਰਹੋਂ ਦਾਸ ਉਦਾਰਨ,
ਕਿਵੇਂ ਕਿਵੇਂ ਕਰਕੇ ਤੁਸੀਂ ਆਪਣੇ ਦਾਸਾਂ ਦਾ ਉਧਾਰ ਕਰਦੇ ਹੋ।
ਨਹੀਂ ਨਾ ਕਰੋ ਸਦਾ ਮਨ ਆਇਆ,
ਮਹਾਰਾਜ ਇਹ ਨਵੀਂ ਰੀਤ ਨਹੀਂ, ਤੁਹਾਡੇ ਵਾਸਤੇ ਸਦਾ ਦੀ ਇਹ ਰੀਤ ਹੈ।
ਨਾਮ ਦੇਵ ਕੋ ਛੱਪਰ ਛਾਇਆ,
ਮਹਾਰਾਜ ਤੁਸੀਂ ਤੇ ਕਿਰਪਾ ਕਰਕੇ ਨਾਮ ਦੇਵ ਦੀ ਛੱਪਰੀ ਬਣਾਈ ਸੀ ਜਦੋਂ ਸੜ ਗਈ, ਤੇ ਨਾਮਦੇਵ ਦੀ ਛੱਪਰੀ ਬਣਾਈ।
ਧੰਨੇ ਕੇ ਬਛਰੇ ਗਨ ਚਾਰੇ,
ਦਇਆ ਕਰਕੇ ਧੰਨੇ ਦੀਆਂ ਗਊਆਂ ਵੀ ਚਾਰੀਆਂ।
ਹਿਤ ਕਬੀਰ ਕੇ ਬਨ ਬਨ ਜਾਰੇ,
ਕਬੀਰ ਵਾਸਤੇ ਤੁਸੀਂ ਬਣਜਾਰੇ ਬਣ ਕੇ ਹੋ ਨਿਬੜੇ।
ਤਿਮਹੀ ਮਮਿਤ ਭੇ ਚੋਬਦਾਰਾ,
ਇਸੇ ਤਰ੍ਹਾਂ ਮੇਰੇ ਵਾਸਤੇ ਚੋਬਦਾਰ ਬਣ ਗਏ ਉੱਥੇ ਜਾ ਕੇ, ਮਹਾਰਾਜ ਮੇਰੇ ਲਈ ਚੋਬ ਬਰਦਾਰ ਬਣ ਗਏ।
ਸੇਵਕ ਰਾਖੇ ਬਿਰਦ ਸੰਭਾਰਾ,
ਮੈਂ ਆਪਣੇ ਸੇਵਕ ਨੂੰ ਮੇਰੇ ਸੇਵ ਆਪ ਮੈਨੂੰ ਆਪ ਜੀ ਨੇ ਸੇਵਕ ਜਾਣ ਕੇ ਰੱਖ ਲਿਆ, ਆਪਣਾ ਬਿਰਦ ਸੰਭਾਲਿਆ।
ਵੀਰੋ ਕਹਿਓ ਕਹਾਂ ਛਪਦਾ ਹੈ,
ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਿਹਾ ਹੁਣ ਕੀ ਛਬੀ ਪਾਉਂਦਾ ਹੈ।
ਆਪ ਸੁਣਾਓ ਸਭ ਸੁਣ ਲੈ,
ਮਹਾਰਾਜ ਤੁਸੀਂ ਸੁਣਾਓ, ਸਾਰੇ ਸਿੰਘਾਂ ਨੂੰ ਸਾਰੇ ਸੁਣ ਲੈਣਗੇ। ਮਹਾਰਾਜ ਮੈਂ ਹੁਣ ਕੀ ਬੋਲਾਂ, ਆਪਣੇ ਬਾਰੇ ਕੀ ਦੱਸਾਂ।
ਯੋਗਾ ਸਿੰਘ ਤੇ ਸੁਣ ਕਰ ਬ੍ਰਿੰਦ,
ਯੋਗਾ ਸਿੰਘ ਦੀ ਇਹ ਗੱਲ ਸੁਣ ਕੇ
ਕਹਿ ਖਾਲਸਾ ਕੋ ਮੁਕੰਦ,
ਖਾਲਸਾ ਕਹਿਣ ਲੱਗਾ ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ।
ਤਬ ਕਲਗੀ ਤਰ ਸਕਲ ਸੁਣਾਏ, ਤਜ ਫੇਰੇ ਮਮ ਆਇਸ ਪਾਏ।
ਮਹਾਰਾਜ ਜੀ ਕਹਿੰਦੇ ਸਿੰਘੋ, ਯੋਗਾ ਸਿੰਘ ਬੜਾ ਉੱਤਮ ਸਿੰਘ ਹੈ, ਇਹਨੇ ਸਾਡਾ ਬਚਨ ਪਾਲ ਕੇ ਫੇਰੇ ਵਿੱਚੇ ਛੱਡ ਦਿੱਤੇ, ਔਰ ਸਾਡਾ ਬਚਨ ਪਾਲ ਕੇ ਹੁਕਮ ਮੰਨ ਕੇ ਵਿੱਚੇ ਫੇਰੇ ਛੱਡ ਕੇ ਆਇਆ।
ਹੁਸ਼ਿਆਰ ਆਏ ਕਰ ਡੇਰਾ,
ਜਦੋਂ ਇਹਨੇ ਹੁਸ਼ਿਆਰਪੁਰ ਆ ਕੇ ਡੇਰਾ ਕੀਤਾ,
ਫਿਰ ਮੈਂ ਬਾਰ ਬਧੂ ਪੁਨਹੇਰਾ,
ਬਾਰ ਬਧੂ ਵੇਸ਼ਵਾ ਨੂੰ ਵੇਖ ਕੇ ਇਹਦਾ ਮਨ ਭਰਮ ਗਿਆ।
ਜੇ ਮੈਂ ਨਹੀਂ ਬਚਾਵਾਂ ਤਾਂ,
ਜੇ ਮੈਂ ਇਹਨੂੰ ਉੱਥੇ ਨਾ ਬਚਾਉਂਦਾ,
ਆਗਿਆਕਾਰੀ ਗੁਰਸਿੱਖ ਮਹਾ,
ਗੁਰੂ ਕਾ ਸਿੱਖ ਹੈ, ਆਗਿਆਕਾਰੀ ਸਿੱਖ ਜਿਹੜਾ ਲਾਵਾਂ ਹੀ ਵਿੱਚ ਛੱਡ ਆਇਆ, ਕਿੱਡਾ ਆਗਿਆਕਾਰੀ ਹੋਵੇਗਾ ਜੇ ਐਸੇ ਸਿੱਖ ਨੂੰ ਅਸੀਂ ਨਾ ਬਚਾਉਂਦੇ।
ਤੇਰਾ ਧਰਮ ਨਰਕ ਮੈਂ ਜਾਏ,
ਇਹਦਾ ਧਰਮ ਵਿਗੜ ਜਾਣਾ ਸੀ ਤੇ ਇਹਨੇ ਨਰਕਾਂ ਵਿੱਚ ਜਾਣਾ ਸੀ।
ਮੁਝ ਗੁਰ ਕਰੇ ਕਾ ਫਲ ਪੈ,
ਮੇਰੇ ਵਰਗੇ ਗੁਰੂ ਨੂੰ ਗੁਰੂ ਬਣਾਉਣ ਦਾ ਇਹਨੂੰ ਕੀ ਫਾਇਦਾ ਹੋਣਾ ਸੀ। ਜੇ ਮੇਰਾ ਸਿੱਖ ਹੀ ਨਰਕਾਂ ਚ ਜਾਂਦਾ, ਅਸੀਂ ਇਹਦੀ ਰਾਖੀ ਵੀ ਨਾ ਕਰਦੇ, ਤੇ ਮੇਰੇ ਜਾ ਗੁਰੂ ਬਣਾਉਣ ਦਾ ਇਹਨੂੰ ਕੀ ਫਲ ਹੋਣਾ ਸੀ।
ਯਾ ਸਮ ਸਿੱਖ ਆਏ ਸੇ ਅਨਸਾਰੇ,
ਇਹਦੇ ਵਰਗਾ ਸਿੱਖ ਜਿਹੜਾ ਮੇਰੀ ਆਗਿਆ ਵਿੱਚ ਚੱਲਣ ਵਾਲਾ ਹੈ,
ਜੇਕਰ ਭੁੱਲ ਜਾਏ ਇੱਕ ਵਾਰੀ,
ਜੇਕਰ ਇੱਕ ਵਾਰੀ ਭੁੱਲ ਵੀ ਗਿਆ, ਤੇ ਫਿਰ ਗੁਰੂ ਦਾ ਫਰਜ਼ ਬਣਦਾ ਐਸੇ ਸਿੱਖ ਨੂੰ ਗਲ ਨਾਲ ਲਾਉਣਾ।
ਤੋ ਗੁਰ ਤਿਸ ਕੋ ਲੇਤ ਬਚਾਏ, ਕਿਸੋ ਬਿਤ ਮੈਂ ਜੇ ਪਰ ਜਾਏ।
ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਗੁਰੂ ਦਾ ਹੁਕਮ ਮੰਨਦਾ, ਜੇ ਕਿਤੇ ਉਹ ਸਿੱਖ ਕਿਸੇ ਬਿਪਤਾ ਵਿੱਚ ਇਹੋ ਜਿਹੀ ਸਮੱਸਿਆ ਚ ਫਸ ਵੀ ਜਾਏ ਨਾ, ਗੁਰੂ ਉਹਦੀ ਬਾਂਹ ਫੜ ਕੇ ਉਹਨੂੰ ਬਚਾ ਲੈਂਦਾ, ਰੱਖ ਲੈਂਦਾ। ਬਾ ਸ਼ਰਤ ਹੈ ਸਿੱਖ ਗੁਰੂ ਦਾ ਹੁਕਮ ਮੰਨਣ ਵਾਲਾ ਹੋਵੇ, ਜਿਵੇਂ ਜੋਗਾ ਸਿੰਘ ਨੇ ਮੰਨਿਆ, ਹੁਕਮ ਹੀ ਮੰਨਿਆ ਨਾ, ਤਾਂ ਹੀ ਇਹਦੀ ਰਾਖੀ ਕੀਤੀ। ਸਤਿਗੁਰੂ ਕਹਿੰਦੇ ਅਸੀਂ ਜਿਹੜਾ ਸਿੱਖ ਗੁਰੂ ਦਾ ਹੁਕਮ ਮੰਨਣ ਵਾਲਾ ਹੈ, ਆਗਿਆ ਮੰਨਣ ਵਾਲਾ ਹੈ, ਉਹਦੀ ਰਾਖੀ ਗੁਰੂ ਆਪ ਕਰਦਾ ਹੈ।
ਇਸ ਕੇ ਸਮ ਸਿੱਖ ਗੁਰ ਸਮ ਮੋਏ,
ਇਹੋ ਜਿਹਾ ਜਿਹੜਾ ਸਿੱਖ ਹੋਵੇ ਤੇ ਮੇਰੇ ਵਰਗਾ ਗੁਰੂ ਹੋਵੇ,
ਕਿਉਂ ਨਾ ਉੱਚ ਪਦ ਪ੍ਰਾਪਤ ਹੋਵੇ।
ਉਸ ਸਿੱਖ ਨੂੰ ਕਿਉਂ ਉੱਚੀ ਪਦਵੀ ਨਾ ਮਿਲੇ, ਕਿਉਂ ਪਰਮ ਪਦਵੀ ਤੇ ਨਾ ਪਹੁੰਚੇ।
ਇਮ ਕਹਿ ਕਿਰਪਾ ਦ੍ਰਿਸ਼ਟ ਤੇ ਹੇਰਾ,
ਇਦਾਂ ਕਹਿ ਕੇ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਵੇਖਿਆ ਜੋਗਾ ਸਿੰਘ ਵੱਲ।
ਗਿਆਨਵਾਨ ਸਿੱਖ ਕਰ ਤਿਸ ਬੇਰਾ,
ਬਸ ਉਸੇ ਵਕਤ ਹੀ ਪਰਦੇ ਤੋੜ ਦਿੱਤੇ, ਵਜਰ ਕਪਾਟ ਖੋਲ ਦਿੱਤੇ, ਆਤਮ ਗਿਆਨ ਦੀ ਸੋਝੀ ਬਖਸ਼ ਦਿੱਤੀ।
ਘਰ ਕੋ ਪਤਿਓ ਗਇਓ ਤਤਕਾਲਾ, ਕਰੋ ਗ੍ਰਸਤ ਕੀ ਰੀਤ ਬਿਸਾਲਾ।
ਮਹਾਰਾਜ ਜੀ ਕਹਿੰਦੇ ਜਾਓ ਜੋਗਾ ਸਿੰਘ ਜੀ, ਹੁਣ ਤੁਸੀਂ ਨਿਹਾਲ ਆਪਣੇ ਪਰਿਵਾਰ ਨੂੰ ਜਾ ਕੇ ਮਿਲੋ, ਗ੍ਰਸਤ ਵਿੱਚ ਜਾ ਕੇ ਵਿਚਰੋ।
ਕਿਤਕ ਸਮੇਂ ਬਸੇ ਆਇਓ ਫੇਰ।
ਭਾਈ ਜੋਗਾ ਸਿੰਘ ਜੀ ਵਾਪਸ ਪਿਸ਼ਾਵਰ ਨੂੰ ਚਲੇ ਗਏ। ਕੁਝ ਸਮਾਂ ਉੱਥੇ ਰਹਿ ਕੇ ਮਨ ਨਹੀਂ ਲੱਗਾ, ਫਿਰ ਵਾਪਸ ਗੁਰੂ ਕਲਗੀਧਰ ਕੋਲ ਆ ਗਏ।
ਸਮੀਪੀ ਦਰਸ਼ਨ,
ਮਹਾਰਾਜ ਜੀ ਦੇ ਕੋਲ ਰਹਿ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਅੰਤ ਸਮੇਂ ਉੱਚੋ ਪਦ ਪਾਇਓ, ਚਰਨ ਕਮਲ ਗੁਰ ਕੇਰ ਸਮਾਇਓ।
ਅੰਤ ਸਮੇਂ ਬੜੀ ਭਾਰੀ ਉੱਚੀ ਪਦਵੀ ਨੂੰ ਭਾਈ ਜੋਗਾ ਸਿੰਘ ਜੀ ਪ੍ਰਾਪਤ ਹੋਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਸਮਾ ਗਏ।